سیاست کے اوپر بھی محلہ چوتھا گھر دوجا ایک اونکار ستگور پرساد کلیان ملا آپ بچائی درشن ہر دکھن کا تائی کرپا کر سر گر مل ہر ہر درشن ہار دکھن کا تائی کرپا کر سر گر مل ہر ہر نام رہ
غریب نواز انترگامی سچے پاتشاہ جی بھی ساجی نوازی گرو سروپ گرو خالصہ سادھ سنگت جیو آپ جی سروتر گرمکھ پیارے چل کر کے سوڈی سلطان پتا شری گرو رام داس صاحب مہاراج صاحب جی دے پاون پوتر استھان سچ کھنڈ شری ہرمندر صاحب جی دے درشن دیدار کرنے واسطے امرت سروور اشنان کرن دے لئی بڑے پیار ستکار کے سنگت اکتر ہوئے ہو امرت ویلے سچ کھنڈ شری ہرمندر صاحب جی وکھے غریب نواز انترگامی سچے پاتشاہ دھن شری گرو گرنتھ صاحب مہاراج صاحب جی نے پرکاشوان ہو کر کے جتھے سندر درشن دیدار سانو بخشے ہیں اتھے سمچی مانوتا دے کلیان ارتھے شری مکھ واک حکم نامہ صاحب جی نے سانو بخشش کیتی ہے استھان دی جو چل رہی پراتن مریادا دے مطابق سچ کھنڈ شری ہرمندر صاحب جی تو آئے ہوئے شری مکھ واک کی کتھا وچار آپ سمچیاں سنگتاں گردوارا شری منجی صاحب دیوان ہال وکھے جڑ کر کے پیار ستکار دے نال سروں کرتے ہیں سو سادھ سنگت جی شری مکھ واک کی کتھا آرمب کرن تو پہلا اج کا جو مہان یہ دہاڑا پونٹا صاحب کے خونی شہیدی ساکے کا شرومنی گردوارا پربندک کمیٹی کے ولوں آپ گرو جیسیا سنگتوں کے مہان سہیوگ کے صدقہ بڑی شردا بھاونا کے نال منایا جا رہا ہے ਸਾਕੇ ਦੇ ਸੰਬੰਧ ਵਿੱਚ ਵੀ ਕੁਝ ਕੁ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨੀਆਂ ਅਤਿ ਜ਼ਰੂਰੀ ਹਨ, ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਇਹ ਸਾਕੇ ਵਾਪਰੇ ਨੇ ਇਹਨਾਂ ਦਾ ਕਾਰਨ ਕੀ ਸੀ, ਕਿਸ ਵਾਸਤੇ ਗੁਰੂ ਦੀਆਂ ਸਿੰਘਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਆਪਣੇ ਖੂਨ ਵਹਾਏ, ਕਿਵੇਂ ਗੁਰ ਅਸਥਾਨ ਸਤਿਗੁਰੂ ਪਾਤਸ਼ਾਹ ਜੀ ਦੇ ਸਾਡੇ ਸਿੱਖ ਕੌਮ ਪੰਥ ਦੇ ਪਾਸ ਆਏ ਹਨ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਸਮੁੱਚੇ ਗੁਰ ਅਸਥਾਨਾਂ ਦਾ ਪ੍ਰਬੰਧ ਉਸ ਵੇਲੇ ਆ ਚੁੱਕਿਆ ਸੀ। 1964 ਈਸਵੀ ਦੇ ਵਿੱਚ ਪਾਉਂਟਾ ਸਾਹਿਬ ਦਾ ਜਿਹੜਾ ਪਾਵਨ ਅਸਥਾਨ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ, ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ 52 ਕਵੀ ਆਪਣੇ ਪਾਸ ਰੱਖੇ, ਜਿੱਥੇ ਸਤਿਗੁਰੂ ਰਹਿਮਤਾਂ ਦੇ ਘਰ ਵਿੱਚ ਆ ਕਰਕੇ ਦਸਤਾਰਾਂ ਦੁਮਾਲਿਆਂ ਦੇ ਮੁਕਾਬਲੇ ਕਰਵਾਉਂਦੇ, ਗੁਰਸਿੱਖਾਂ ਨੂੰ ਫਿਰ ਇਨਾਮ ਲਿਆ ਕਰਦੇ, ਜਿੱਥੇ ਸਤਿਗੁਰੂ ਪਾਤਸ਼ਾਹ ਨੇ ਸ਼ੇਰਾਂ ਦੇ ਸ਼ਿਕਾਰ ਕੀਤੇ, ਜਿੱਥੇ ਨੰਦੌਣ ਦਾ ਜੰਗ ਸਤਿਗੁਰੂ ਪਾਤਸ਼ਾਹ ਨੇ ਫਤਿਹ ਕੀਤਾ ਤੇ ਘਰ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਦੇ ਪਾਵਨ ਕੁੱਖ ਤੋਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ, ਜੰਗ ਜਿੱਤ ਕੇ ਆਏ ਨੇ ਤੇ ਖੁਸ਼ੀ ਦੇ ਵਿੱਚ ਨਾਮ ਅਜੀਤ ਸਿੰਘ ਰੱਖਿਆ ਜਿਹੜਾ ਕਿਸੇ ਤੋਂ ਜਿੱਤਿਆ ਨਹੀਂ ਜਾਵੇਗਾ। ਉਸ ਨਗਰੀ ਦੇ ਵਿੱਚ ਸਤਿਗੁਰਾਂ ਨੇ ਆਪਣੇ ਪਾਵਨ ਚਰਨ ਟਿਕਾਏ ਨੇ, ਪਾਉਂਟਾ ਸਾਹਿਬ ਨਾਮ ਕਰਕੇ ਇਹ ਨਗਰ ਪ੍ਰਸਿੱਧ ਹੋਇਆ, ਕਿਲ੍ਹਾ ਸਤਿਗੁਰਾਂ ਨੇ ਤਿਆਰ ਕਰਵਾਇਆ, ਉਸ ਕਿਲ੍ਹੇ ਦੇ ਅੰਦਰ ਸਤਿਗੁਰਾਂ ਨੇ ਜੰਗ ਫਤਿਹ ਕੀਤੇ, ਬੇਅੰਤ ਚੋਗ ਜਿੱਥੇ ਸਤਿਗੁਰਾਂ ਨੇ ਕੀਤੇ ਉੱਥੇ ਦਸਮ ਗ੍ਰੰਥ ਸਾਹਿਬ ਦੀ ਮਹਾਨ ਜਿਹੜੀ ਗੁਰਬਾਣੀ ਕਲਗੀ ਧਰ ਪਿਤਾ ਸਤਿਗੁਰਾਂ ਨੇ ਆਪਣੇ ਪਾਵਨ ਪਵਿੱਤਰ ਰਸਮਾਂ ਤੋਂ ਇਸ ਪਾਉਂਟਾ ਸਾਹਿਬ ਦੀ ਧਰਤੀ ਤੇ ਉਚਾਰਨ ਕੀਤੀ। ਜਿਸ ਦਸਮ ਗ੍ਰੰਥ ਦੀ ਸੰਪੂਰਨਤਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਆਂ ਵਾਲੇ ਸਤਿਗੁਰੂ ਕਰਦੇ ਨੇ, ਜਫ਼ਰਨਾਮਾ ਦੀਨੀ ਕਾਂਗੜ ਤੋਂ ਜਾ ਕਰਕੇ ਲਿਖਦੇ ਉਸ ਨੂੰ ਦਰਜ ਕੀਤਾ ਗਿਆ, ਫਿਰ ਇਸ ਦਸਮ ਗ੍ਰੰਥ ਦੀ ਸਮੁੱਚੀ ਕਥਾ ਨਗੀਨਾ ਘਾਟ ਵਿਖੇ ਜਾ ਕੇ ਕਲਗੀਧਰ ਪਿਤਾ ਸਤਿਗੁਰਾਂ ਨੇ ਸਮੁੱਚੇ ਸਿੰਘਾਂ ਨੂੰ ਸੁਣਾਈ, ਇਸ ਦੇ ਅਰਥ ਕਰਕੇ ਸਮਝਾਏ। ਐਸੀਆਂ ਜਿਹੜੀਆਂ ਦੇਣਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ, ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਜਿੰਨੇ ਗੁਰ ਅਸਥਾਨ ਬਣੇ ਨੇ ਇਹਨਾਂ ਦਾ ਪ੍ਰਬੰਧ ਸਾਧ ਸੰਗਤ ਜੀ ਉਸ ਵੇਲੇ ਦੋ ਸਕੇ ਭਰਾ ਮਹੰਤਾਂ ਦੇ ਕੋਲ ਸੀ। ਵੱਡੇ ਦਾ ਨਾਮ ਜਿਹੜਾ ਸਾਧ ਸੰਗਤ ਗੁਰਦਿਆਲ ਤੇ ਛੋਟੇ ਦਾ ਨਾਮ ਬਲਦੇਵ ਸੀ। ਇਹਨਾਂ ਨੇ ਜਿੰਨੇ ਵੀ ਗੁਰ ਅਸਥਾਨਾਂ ਦੀਆਂ ਗੋਲਕਾਂ ਦਾ ਧਨ ਹੋਣਾ, ਜੋ ਵੀ ਪਦਾਰਥ ਹੋਣੇ ਸਾਰੇ ਆਪਣੇ ਪਰਿਵਾਰ ਘਰ ਵਿੱਚ ਸਾਂਭ ਲੈਣੇ, 600 ਵਿਘੇ ਜ਼ਮੀਨ ਸੀ ਅਸਥਾਨ ਦੀ ਤੇ ਇਹ ਵੀ ਸਾਰਾ ਇਹਨਾਂ ਦੇ ਕਬਜ਼ੇ ਵਿੱਚ ਸੀ। ਇੱਥੋਂ ਦੇ ਜਿਹੜੇ ਕੁੱਝ ਖਾਣ ਪੀਣ ਵਾਲੀਆਂ ਗੁੰਡਲੀਆਂ ਸਨ ਉਹ ਇਹਨਾਂ ਦੀ ਕੁੱਝ ਹਮਾਇਤ ਕਰਦੇ ਸਨ, ਪਰੰਤੂ ਗੁਰੂ ਕਲਗੀਧਰ ਪਿਤਾ ਸਤਿਗੁਰੂ ਮਹਾਰਾਜ ਜੀ ਨੂੰ ਸਮਰਪਿਤ ਜਿਹੜੀਆਂ ਸੰਗਤਾਂ ਭਾਵਨਾ ਵਾਲੀਆਂ ਉਹਨਾਂ ਦੇ ਹਿਰਦੇ ਬਲੂੰਗਰੇ ਪਏ ਸਨ। ਕੋਈ ਪੇਸ਼ ਨਹੀਂ ਜਾਂਦੀ ਸੀ, ਕੋਈ ਜ਼ੋਰ ਨਹੀਂ ਚੱਲਦਾ ਸੀ ਕਿ ਵੀ ਇਹਨਾਂ ਮਹੰਤਾਂ ਤੋਂ ਗੁਰੂ ਦਾ ਸਥਾਨ ਪਾਉਂਟਾ ਸਾਹਿਬ ਆਜ਼ਾਦ ਕਰਵਾਇਆ ਜਾਵੇ। ਸਮੁੱਚੇ ਇਲਾਕੇ ਦੀਆਂ ਭਾਵਨਾ ਵਾਲੀਆਂ ਸੰਗਤਾਂ ਦੇ ਵੱਲੋਂ ਕੁੱਝ ਮੁਖੀ ਗੁਰਸਿੱਖ ਉੱਥੋਂ ਤਿਆਰ ਹੋਏ ਨੇ। ਇਹ ਸਾਧ ਸੰਗਤ ਦੀ ਜਿੱਥੇ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਵੱਡੇ ਮਹਾਂਪੁਰਖ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਹਰਭਜਨ ਸਿੰਘ ਜੀ ਉਹਨਾਂ ਦੇ ਕੋਲ ਆ ਕਰਕੇ ਬੇਨਤੀ ਕਰਨ ਲੱਗੇ ਕਿ ਮਹਾਂਪੁਰਖੋ, ਆਪ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹੋ, ਲਾਡਲੀਆਂ ਫੌਜਾਂ ਹੋ ਤੁਸੀਂ, ਕਿਰਪਾ ਕਰੋ, ਉਹ ਜਿਹੜਾ ਪਾਉਂਟਾ ਸਾਹਿਬ ਸਥਾਨ ਹੈ ਸੰਗਤਾਂ ਦੀ ਮੰਗ ਹੈ ਕਿ ਇਹਨਾਂ ਮਹੰਤਾਂ ਦੀ ਗੁੰਡਲੀ ਦੇ ਵਿੱਚੋਂ ਆਜ਼ਾਦ ਕਰਵਾਇਆ ਜਾਵੇ, ਖਾਲਸੇ ਪੰਥ ਦੇ ਹੱਥਾਂ ਵਿੱਚ ਸਾਰਾ ਪ੍ਰਬੰਧ ਆਉਣਾ ਚਾਹੀਦਾ ਹੈ। ਜਦੋਂ ਉਹਨਾਂ ਨੇ ਨਾਲੋਂ ਵਿਥਿਆ ਸੁਣਾਈ ਤੇ ਮਹੰਤਾਂ ਦੇ ਕਾਰਨਾਮੇ ਮਹਾਂਪੁਰਖਾਂ ਨੂੰ ਸੁਣਾਏ, ਸੁਣਦਿਆਂ ਸੁਣਦਿਆਂ ਨੇਤਰਾਂ वाली जड़ी रूह हिरदा पवित्र हो जाता हिरदा कोमल हो जाता गुर अस्थाना की होर जड़ी व्याजनी होने की विथ्या जदों सुनी तो खून खोलिया उस वेले उन्हें प्यारियों ने कह दिता तुसी चले जाओ वापस पौंटा साहब अपने स्थान घर वल असी जरूर गुरु कलगी धर पातशाह महाराज का हुक्म लै करके आवेंगे सिंघां का जत्था पहुंचेगा। फिर इतों इन्हों महापुरखा ने श्री आनंदपुर साहब गए 1964 का जोड़ा होला महला सी मनाया गया उस तो दूसरे दिन जोड़ा अजीतगढ़ अस्थान है अज मिशल शहीदा परना डाला जोड़ी छाउनी है इतने श्री गुरु ग्रंथ साहिब महाराज जी ने अगे समुचे सिंघां का जत्था लेकर के ना महापुरख बाबा हरभजन सिंह जी ने बेनती की कलगी धर पिता गुरु गोबिंद सिंह साहिब महाराज आप जी के पावन पवित्र स्थाना की घोर ब्याजगी हो रही उत्थे महंत कुकर्म कमाते ने सारा जिन्हों की पूजा का धान इकट्ठा करके परिवारों में वरतदे ने कृपा करो उन्हां महंतों तो स्थान आजाद करवाने की सेवा अपने प्यारे सिंघां नूं बख्शो। सतगुरु पातशाह महाराज के चरणों में अरदासा सोध करके इतों अपने शरीर तो बिना 38 शरीर नाल सिंघां दे लै करके महापुरख बाबा हरभजन सिंह जी ने चाले पा दिते। रस्ते विच पट्ठा साहिब अगे नंबरवार पड़ा करदियां करदियां कुछ दिनों तो बाद 4-5 दिन का समा लगिया काले अंब पहुंचे ने जिथे हिमाचल और हरियाणा की हद बनती है उधर महंतों के पास खबर पहुंच गई कि गुरु दियां फौजा नहंग सिंह जिहड़ी जथेबंदी घोड़िया से सवार हो करके गड्डिया के अपना समान लद करके पौंटा साहब के वालों आ रहे हैं। पापे बंदे के जोड़े पाप होंगे अंदरों कांडा छेड़ देंगे उन्होंने भय पीत होया डर लगे कि मेरे को जोड़ा अस्थाना का प्रबंध कित खोया ना जाए। उस वेले फिर डीसी के पास SSP के कोल जाकर के सरकारी परिंदियों को जाके पहुँच की तो कह दिता कि सानू लुटन वास्ते मार धाड़ करन वास्ते नगरां नूं उजाड़न वास्ते आ रहे ने इन्हों हिमाचल की हद अंदर प्रवेश ना होन दिता जाए। उत्थे बहुत सारी उन्हां पुलिस वालियां ने बहसबाजी की परंतु 2-3 घंटे की विजित करन तो बाद गुरु का खालसा जिहड़ा अरदासा करके तुरिया सी पौंटा साहिब दे वालों हिमाचल के बार्डर के राही उत्थों प्रवेश हो गया। अगे जा करके साध संगत फिर जदों पता लग्या भी नहीं गुरु दीआं फौजां रुकियां फिर इसने उत्थे माया दे गफे दे के धन आदक दे करके डीसी ते SSP नूं लोभ दे अधीन करके सिखा दिता कि इन्हां नूं पौंटा साहिब दी इस नगरी दे अंदर दाखल होण दी इजाजत ना दित्ती जावे। सिंघां ने कहा भी असी तो गुरु के दर्शनों वास्ते जाना गुरु के दर्शनों वास्ते कोई सरकार नहीं रोक सकती है गुरु का जिहड़ा सिंह है हर हालत गुरु के दर्शन करने वास्ते पहुँचता हाजिर हुंदा। फिर सरकारी करिंदे महंतां नूं कहण लगे इस तरह असी रोक नहीं सकते तो तुसी इस तरह करो जिहड़ी दर्शनी ड्योढ़ी है पौंटा साहिब स्थान दी उहदे अंदर अपने तुसी महंत जिहड़े बंदे बिठा दिओ तो बाहर शहर के असी हजारों की गिनती में पुलिस ला देंगे। साध संगत बड़ा लंबा इतिहास है इस तरह रोकने के वास्ते बड़े यतन करते रहे परंतु जदों खालसे ने अरदासा सोधिया होवे गुरु के चरणों में बिरथी कदे ना होवे जन की अरदास फिर सतगुरु अपने स्थानों के उत्ते इस जत्थे में लै करके पहुंचे हैं। जदों अंदर जा करके साध संगत जी दर्शन दीदार किए महंतों के कारनामे सुने से पहला कन्ना बच अज अखी वेखे ने खून खोलिया फिर उत्थे जा करके सतगुरां दे चरणों के शांतमई ढंग के नाल महापुरख बाबा हरभजन सिंह जी होरां ने सारे सिंघां नूं लै करके अरदासा किया कि आपां ते नाम बाणी वेखे परवाह च लाउणी ਸ਼੍ਰੀ ਅਖੰਡ ਪਾਠ ਸਾਹਿਬ 101 ਪਾਠਾਂ ਦੀ ਜਿਹੜੀ ਆਪਾਂ ਲੜੀ ਆਰੰਭ ਕਰ ਦੇਈਏ। ਪਾਠ ਆਰੰਭ ਹੋਏ ਨੇ, ਜਪਜੀ ਸਾਹਿਬ ਦੇ ਜਾਪ ਨਾਲ ਕੀਤੇ ਗਏ ਧੂਫੀ ਸਿੰਘ ਲੱਗੇ ਨੇ, ਲਾਂਗੜੀ ਸਿੰਘ ਲਾਏ ਗਏ। ਮਰਯਾਦਾ ਦੇ ਮੁਤਾਬਕ ਸਾਧ ਸੰਗਤ ਦੀ ਸਮੁੱਚੀ ਅਖੰਡ ਪਾਠ ਸਾਹਿਬ ਜਦੋਂ ਆਰੰਭ ਹੋਏ, 22 ਅਖੰਡ ਪਾਠ ਸਾਹਿਬ ਜਿਹੜੇ ਨੇ ਇਹ ਅੱਜ ਦੇ ਦਿਹਾੜੇ 22 ਮਈ ਨੂੰ ਸੰਪੂਰਨ ਹੋਏ ਨੇ ਤੇ 23ਵਾਂ ਸਾਧ ਸੰਗਤ ਦੀ ਜਿਹੜਾ ਅਖੰਡ ਪਾਠ ਸਾਹਿਬ ਆਰੰਭ ਹੋਇਆ ਸੀ ਤੇ ਉਸ ਵੇਲੇ ਇਹਨਾਂ ਨੇ ਸਾਰਾ ਕੁਝ ਜਿਨੀ ਲਿਖੀ ਸਾਜਿਸ਼ ਦੇ ਅਧੀਨ ਮਹਾਂਪੁਰਖਾਂ ਨੂੰ ਉਸ ਵੇਲੇ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਬੜਾ ਕੁਝ ਇੱਥੇ ਕਿਹਾ ਗਿਆ ਵੀ ਤੁਸੀਂ ਲਿਖ ਕੇ ਦੇ ਦਿਓ ਵੀ ਸਾਰਾ ਪ੍ਰਬੰਧ ਸਰਕਾਰ ਕੋਲ ਚਲਿਆ ਜਾਵੇ। ਮਹਾਂਪੁਰਖ ਕਹਿਣ ਲੱਗੇ ਗੁਰੂ ਕਲਗੀਧਰ ਪਾਤਸ਼ਾਹ ਦਾ ਸਥਾਨ ਤੇ ਅਸੀਂ ਲਿਖਣ ਵਾਲੇ ਕੌਣ ਹਾਂ? ਜਵਾਬ ਦੇ ਦਿੱਤਾ ਤੇ ਉਸ ਵੇਲੇ ਫਿਰ ਸਾਧ ਸੰਗਤ ਵੀ ਮਾਝ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ 23ਵਾਂ ਪਾਠ ਆਰੰਭ ਹੋਇਆ ਸੀ। ਗ੍ਰੰਥੀ ਸਿੰਘ ਬੈਠ ਕਰਕੇ ਤਾਜਿਆ ਵਿੱਚ ਮਾਝ ਰਾਗ ਦੀ ਬਾਣੀ ਉੱਚੀ ਸੁਰ ਦੇ ਵਿੱਚ ਪੜ੍ਹ ਰਹੇ ਸਨ ਤੇ ਉੱਧਰੋਂ ਪੁਲਿਸ ਦੀਆਂ ਜਿਹੜੀਆਂ ਗਾਰਦਾਂ ਆਈਆਂ ਤੇ DC ਤੇ SSP ਨੇ ਜਿਹੜੇ ਉਹਨਾਂ ਨੂੰ ਹੁਕਮ ਦਿੱਤੇ, ਪਹਿਲਾਂ ਸਿੰਘਾਂ ਨੂੰ ਕਿਹਾ ਹੱਥ ਖੜੇ ਕਰਕੇ ਬਾਹਰ ਆ ਜਾਓ, ਅਖੰਡ ਪਾਠ ਜਿਹੜਾ ਖੰਡਿਤ ਕਰ ਦਿੱਤਾ ਜਾਵੇ, ਵਿਚਾਲੇ ਛੱਡ ਕੇ ਬਾਹਰ ਆਓ। ਤੇ ਮਹਾਂਪੁਰ ਕਹਿੰਦੇ ਸਨ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਵਿੱਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ, ਚਾਹੇ ਜਾਨ ਚਲੀ ਜਾਵੇ ਗੁਰੂ ਦੇ ਵਾਸਤੇ ਲੱਗ ਜਾਵੇ। ਉਹਨਾਂ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਸਮੁੱਚੇ ਗੁਰੂ ਦੇ ਪਿਆਰੇ ਸਿੰਘਾਂ ਨੇ ਸਾਧ ਸੰਗਤ ਵੀ ਕਿਸੇ ਨੂੰ ਹੱਥ ਕੀ ਖੜੇ ਕਰਨੇ ਸਨ, ਉਹ ਤੇ ਆਪਾਂ ਵਾਰਨ ਵਾਸਤੇ ਗੁਰਸਥਾਨਾਂ ਦੇ ਲਈ ਗਏ ਹਨ। ਉਸ ਵੇਲੇ ਸਾਰੀਆਂ ਜਿਹੜੀਆਂ ਵਾਰੀਆਂ ਦਰਵਾਜ਼ੇ ਬੰਦ ਕੀਤੇ ਹੋਏ ਸੀ ਅੰਦਰੋਂ, ਬਾਹਰੋਂ ਵੱਡੇ ਵੱਡੇ ਲੋਹੇ ਦੇ ਪੈਪ ਲਿਆ ਕਰਕੇ ਉਹਨਾਂ ਨੇ ਦਰਵਾਜ਼ੇ ਤੋੜੇ ਪੁਲਿਸ ਨੇ। ਫਿਰ ਲੰਗਰ ਵਾਲੇ ਪਾਸੋਂ ਉਹਨਾਂ ਨੇ ਗੋਲੀਆਂ ਦੀ ਵਿਛਾੜ ਸ਼ੁਰੂ ਕਰ ਦਿੱਤੀ। ਉਸ ਦੇ ਵਿੱਚ ਤਾਬਿਆ ਬੈਠੇ ਹੋਏ ਗੁਰੂ ਪਿਆਰਿਆਂ ਦੀ ਆ ਕੇ ਛਾਤੀ ਸੀਨੇ ਦੇ ਵਿੱਚ ਜਦੋਂ ਗੋਲੀ ਵੱਜੀ, ਉਸੇ ਵੇਲੇ ਉਹਨਾਂ ਦਾ ਜਿਹੜਾ ਸਿਰ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਡਿੱਗ ਪਿਆ, ਉੱਥੇ ਪ੍ਰਾਣ ਤਿਆਗ ਦਿੱਤੇ। ਦੂਸਰੇ ਸਿੰਘ ਜਿਹੜੇ ਕੋਲ ਖੜੇ ਸਨ ਉਹਨਾਂ ਨੇ ਜਦੋਂ ਪੰਗਤੀ ਸੁਣੀ ਮਾਝ ਰਾਜ ਵਿੱਚ ਜਿਹੜੀ ਚੱਲ ਰਹੀ ਸੀ, ਇੱਕਦਮ ਛਾਲ ਮਾਰ ਕੇ ਸਤਿਗੁਰੂ ਪਾਤਸ਼ਾਹ ਦੀ ਤਾਬਿਆ ਆ ਕੇ ਬੈਠ ਕੇ ਉੱਥੋਂ ਪਾਠ ਅੱਗੇ ਆਰੰਭ ਕਰ ਦਿੱਤਾ। ਦੂਸਰੀ ਗੋਲੀ ਆ ਕੇ ਉਹਨਾਂ ਗੁਰੂ ਪਿਆਰਿਆਂ ਦੀ ਛਾਤੀ ਵਿੱਚ ਲੱਗੀ। ਇਸ ਪ੍ਰਕਾਰ ਸਾਧ ਸੰਗਤ ਦੀ 8-10 ਮਿੰਟਾਂ ਦੇ ਵਿੱਚ ਇੰਨੀ ਗੋਲੀਆਂ ਦੀ ਵਿਛਾੜ ਕੀਤੀ ਉਸ ਵੇਲੇ ਪੁਲਿਸ ਦੀਆਂ ਗਾਰਦਾਂ ਨੇ ਕਿ ਗੁਰੂ ਦੇ ਪਿਆਰੇ 11 ਸਿੰਘ ਸ਼ਹਾਦਤਾਂ ਦਾ ਜਾਮ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਦਰਬਾਰ ਸਾਹਿਬ ਦੇ ਅੰਦਰ ਪੀ ਗਏ। ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਗੋਲੀਆਂ ਲੱਗੀਆਂ, ਸਤਿਗੁਰਾਂ ਦਾ ਸਰੂਪ ਵੀ ਜ਼ਖਮੀ ਹੋਇਆ। ਜਿਤਨੇ ਰੁਮਾਲੇ ਸੀ ਸਤਿਗੁਰੂ ਪਾਤਸ਼ਾਹ ਦੇ ਉਹ ਵੀ ਖੂਨ ਦੇ ਨਾਲ ਵੇਥੋ ਪੇਥੋ ਹੋ ਗਏ। ਜਿੰਨੇ ਗਲੀਚੇ ਸੀ, ਦਰੀਆਂ ਸੀ, ਚਾਦਰਾਂ ਵਿਛੀਆਂ ਦਰਬਾਰ ਸਾਹਿਬ ਦੇ ਅੰਦਰ, ਇਹ ਸਾਰੀਆਂ ਖੂਨ ਦੇ ਨਾਲ ਧੋਤੀਆਂ ਗਈਆਂ, ਖੂਨ ਇਹਨਾਂ ਵਿੱਚੋਂ ਨਿਚੜਦਾ ਸੀ। ਉਸ ਵੇਲੇ 3 ਜਿਹੜੇ ਗੁਰੂ ਦੇ ਪਿਆਰੇ ਅੱਜ ਜਿਹੜੇ ਮੌਜੂਦਾ ਮੁਖੀ ਸਤਿਕਾਰਯੋਗ ਸੰਤ ਬਾਬਾ ਨਿਹਾਲ ਸਿੰਘ ਜੀ, ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਦੇਲਾਂ ਦੇ ਮੁੱਖ ਪ੍ਰਬੰਧਕ ਹਨ, ਇਹਨਾਂ ਦੇ ਹੱਥਾਂ ਵਿੱਚ ਗੋਲੀਆਂ, ਲੱਤਾਂ ਦੇ ਵਿੱਚ ਆ ਕਰਕੇ ਗੋਲੀਆਂ ਲੱਗੀਆਂ, ਬੌਲੀਆਂ ਦੇ ਵਿੱਚ ਵੀ ਗੋਲੀਆਂ ਲੰਘੀਆਂ। ਸਾਧ ਸੰਗਤ ਇਹਨਾਂ ਦਾ ਸਰੀਰ ਜ਼ਖਮੀ ਹੋਇਆ ਤੇ ਬੇਸੁਰਤ ਹੋ ਕਰਕੇ ਡਿੱਗ ਪਏ। ਨਾਲ ਹੀ ਇਹਨਾਂ ਮਹਾਂਪੁਰਖਾਂ ਦੇ ਮਾਸਟਰ ਅਜੀਤ ਸਿੰਘ ਜੀ, ਉਹ ਉਸ ਵੇਲੇ ਜ਼ਖਮੀ ਹੋਏ ਨੇ, ਧਰਤੀ ਤੇ ਲੋਟ ਗਏ। ਤੇ ਨਾਲ ਹੀ ਬਾਬਾ ਗੁਰਬਚਨ ਸਿੰਘ ਜੀ, ਇਹ 3 ਜਿਹੜੇ ਸਰੀਰ ਸਨ ਕੋਈ ਗਹਿਰੇ ਜ਼ਖਮ ਲੱਗੇ ਨੇ, ਫੱਟੜ ਹੋਏ ਨੇ, ਧਰਤੀ ਤੇ ਡਿੱਗੇ ਨੇ। ਬਾਕੀ 11 ਸਿੰਘ ਉੱਥੇ ਸ਼ਹਾਦਤਾਂ ਦਾ ਜਾਮ ਪੀ ਗਏ। ਫਿਰ ਉਹਨਾਂ ਸਾਰੇ ਸਾਧ ਸੰਗਤ ਸਿੰਘਾਂ ਦੇ ਸਰੀਰਾਂ ਨੂੰ ਉੱਥੋਂ ਖਿੱਚਾ ਧੂਹੀ ਕਰਕੇ ਪੁਲਿਸ ਨੇ ਬਾਹਰ ਕੱਢਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ, ਜਿਸ ਨੂੰ ਗੋਲੀਆਂ ਲੱਗੀਆਂ, ਜਿਸ ਦੇ ਉੱਤੇ ਸਿੰਘਾਂ ਦਾ ਖੂਨ ਡੁੱਲਿਆ ਹੋਇਆ, ਉਹ ਸਰੂਪ ਨੂੰ ਆ ਕਰਕੇ ਇਕੱਠਿਆਂ ਕਰ ਲਿਆ ਤੇ ਹੋਰ ਸਰੂਪ ਲਿਆ। ਦਇਆ ਕਰਕੇ ਮੰਜੀ ਸਾਹਿਬ ਤੇ ਪ੍ਰਕਾਸ਼ ਕਰ ਦਿੱਤਾ ਤਾਂ ਕਿ ਕਿਸੇ ਨੂੰ ਸਾਕੇ ਦਾ ਪਤਾ ਨਾ ਲੱਗ ਸਕੇ। ਇਸ ਦੇ ਨਾਲ ਹੀ ਬਾਕੀ ਜਿੰਨੀਆਂ ਚਾਦਰਾਂ, ਦਰੀਆਂ, ਗਲੀਚੇ, ਸਤਿਗੁਰਾਂ ਦਾ ਚੰਦੋਆ ਸਾਹਿਬ, ਇਹ ਵੀ ਸਾਰੇ ਉਹਨਾਂ ਨੇ ਤਬਦੀਲ ਕਰ ਦਿੱਤੇ ਕਿ ਨਾਮੋ ਨਿਸ਼ਾਨ ਹੀ ਸਾਕੇ ਦਾ ਮਿਟ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਅਸਥਾਨ ਹੋਵੇ, ਏਡਾ ਵੱਡਾ ਕਹਿਰ ਵਾਪਰਿਆ ਹੋਵੇ ਤੇ ਕਿਵੇਂ ਲੁਕ ਸਕਦਾ ਹੈ। ਇਹ ਸਾਰਾ ਕੁਝ ਨੇਤਰਾਂ ਦੇ ਨਾਲ ਸਤਿਕਾਰਯੋਗ ਬਾਬਾ ਨਿਹਾਲ ਸਿੰਘ ਜੀ ਡਿੱਗੇ ਪਏ ਦੇਖੇ ਜਾਂਦੇ ਨੇ ਕਿ ਕਿਵੇਂ ਸਤਿਗੁਰੂ ਪਾਤਸ਼ਾਹ ਦੇ ਸਰੂਪ ਨੂੰ ਚੁੱਕ ਕੇ ਨਵਾਂ ਸਰੂਪ ਲਿਆ ਕੇ ਪ੍ਰਕਾਸ਼ ਕਰਦੇ, ਕਿਵੇਂ ਚੰਦੋਏ ਲਾਹੇ ਉਹਨਾਂ ਨੇ, ਰੁਮਾਲੇ ਕਿਵੇਂ ਲਪੇਟੇ, ਸਾਰੀਆਂ ਦਰੀਆਂ ਗਲੀਚੇ ਕਿਵੇਂ ਬਾਹਰ ਕੱਢੇ ਤੇ ਸਿੰਘਾਂ ਦੇ ਸਰੀਰਾਂ ਨੂੰ ਕਿਵੇਂ ਲੱਤਾਂ ਤੋਂ ਪਕੜ ਕਰਕੇ ਉਹਨਾਂ ਨੇ ਬਾਹਰ ਖਿੱਚਿਆ ਤੇ ਬਾਹਰ ਗੱਡੀ ਵਿੱਚ ਲਿਜਾ ਕਰਕੇ ਸੁੱਟ ਦਿੱਤਾ। ਜਿੱਥੇ 11 ਸ਼ਹੀਦਾਂ ਸਿੰਘਾਂ ਦੀਆਂ ਦੇਹਾਂ ਸਰੀਰਾਂ ਨੂੰ ਗੱਡੀ ਵਿੱਚ ਸੁੱਟਿਆ ਗਿਆ, ਉੱਥੇ ਇਹ ਤਿੰਨੇ ਹੀ ਗੁਰੂ ਪਿਆਰੀਆਂ ਰੂਹਾਂ ਜਿਹੜੇ ਜ਼ਖਮੀ ਹੋਏ ਸਨ, ਇਹਨਾਂ ਦੇ ਉੱਤੇ ਦੇਖਿਆ ਕਿ ਸਹਿਕਦੇ ਨੇ, ਇਹਨਾਂ ਦੇ ਸਰੀਰਾਂ ਦਾ ਸਵਾਸ ਚੱਲਦੇ ਪਏ ਨੇ। ਪਹਿਲਾਂ ਉਹਨਾਂ ਨੇ ਸਰੀਆਂ ਦੇ ਨਾਲ ਸਾਧ ਸੰਗਤ ਸਰੀਰਾਂ ਦੀ ਕੁੱਟ ਮਾਰ ਕੀਤੀ, ਹੱਡੀਆਂ ਤੋੜੀਆਂ ਉਹਨਾਂ ਨੇ, ਫਿਰ ਗੱਡੀ ਦੇ ਵਿੱਚ ਉਸੇ ਤਰ੍ਹਾਂ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦੇ ਨਾਲ ਹੀ ਤਿੰਨ ਇਹ ਸਰੀਰ ਵੀ ਸੁੱਟ ਲਏ। ਜਦੋਂ ਲੈ ਕੇ ਤੁਰੇ ਨੇ ਰਸਤੇ ਵਿੱਚ, ਸਾਰੇ ਨਗਰ ਵਿੱਚ ਜਿਹੜੀ ਸੁਣਮਈ ਉਸ ਵੇਲੇ ਸਾਧ ਸੰਗਤ ਹਾਲਾਤ ਬਣ ਚੁੱਕੇ ਨੇ, ਸਾਰੇ ਲੋਕ ਆਪਣੇ ਕੋਠਿਆਂ ਤੇ ਚੜ੍ਹ ਕਰਕੇ ਗੱਡੀ ਨੂੰ ਜਾਂਦੇ ਵੇਖਦੇ ਨੇ। ਵਿੱਚੋਂ ਸੰਗਤਾਂ ਨੇ ਦੇਖਿਆ ਵੀ ਤਿੰਨ ਸਰੀਰ ਹਿੱਲ ਗਏ ਨੇ, ਨੇਤਰਾਂ ਦੀਆਂ ਪਲਕਾਂ ਵੀ ਇਹਨਾਂ ਦੀਆਂ ਹਿੱਲ ਗਈਆਂ। ਇਹ ਸਹਿਕਦੇ ਨੇ, ਪੁਲਿਸ ਵਾਲੇ ਇਹਨਾਂ ਨੂੰ ਲਾਸ਼ਾਂ ਦੇ ਨਾਲ ਸਿੰਘਾਂ ਦੇ ਨਾਲ ਹੀ ਲਈ ਜਾਂਦੇ ਨੇ। ਫਿਰ ਸੰਗਤਾਂ ਗੱਡੀਆਂ ਦੇ ਸਾਹਮਣੇ ਪੈ ਗਈਆਂ। ਬਹੁਤਾ ਸੰਗਤਾਂ ਦਾ ਫਿਰ ਜ਼ੋਰ ਦੇਖ ਕੇ, ਕਿਉਂਕਿ ਵਿੱਚ ਸੰਗਤ ਹਰ ਤਰ੍ਹਾਂ ਵਸੈ ਜੀ, ਉਹ ਸੰਗਤ ਵਿੱਚ ਆਪ ਸਤਿਗੁਰੂ ਵਸਦੇ ਨੇ, ਪਿਆਰਾ ਵਾਹਿਗੁਰੂ ਵਸਦਾ ਹੈ, ਉੱਥੇ ਫਿਰ ਕੋਈ ਜ਼ੋਰ ਨਾ ਸਰਕਾਰ ਦਾ ਚੱਲਿਆ, ਗੱਡੀਆਂ ਰੋਕਣੀਆਂ ਪਈਆਂ ਤੇ ਤਿੰਨੇ ਸਰੀਰਾਂ ਨੂੰ ਸੰਗਤ ਨੂੰ ਗੱਡੀ ਦੇ ਵਿੱਚੋਂ ਲਿਖਾ ਲਿਆ। ਫਿਰ ਹੋਸਪਿਟਲ ਦੇ ਵਿੱਚ ਸਾਧ ਸੰਗਤ ਪਹਿਲਾਂ ਲਿਜਾਂਦੇ ਨਹੀਂ ਸਨ ਜ਼ੋਰ ਪਾਉਣ ਤੇ ਸੰਗਤ ਨੇ ਹਸਪਤਾਲ ਵਿੱਚ ਤਿੰਨ ਸਰੀਰ ਲਿਜਾ ਕਰਕੇ ਰੱਖੇ, ਕੋਈ ਉੱਥੇ ਚੰਗਾ ਇਲਾਜ ਨਾ ਕੀਤਾ ਗਿਆ। ਬੜਾ ਦੁਖਦਾਈ ਐਸਾ ਜਿਹੜਾ ਸਾਕਾ ਉਹ ਸ਼ਹੀਦਾਂ ਦੀਆਂ ਦੇਹਾਂ ਕਿੱਧਰ ਚਲੀਆਂ ਗਈਆਂ, ਜੰਗਲ ਬੀਆ ਬਾਲ ਰੋਹੀ ਵਿੱਚ ਜਾ ਕਰਕੇ ਸਤਿਗੁਰਾਂ ਦੇ ਚੰਦੋਏ, ਸਤਿਗੁਰਾਂ ਦੇ ਰੁਮਾਲੇ, ਚਾਦਰਾਂ, ਗਲੀਚੇ, ਦਰੀਆਂ, ਜੋ ਵੀ ਕੁਝ ਸੀ ਇਹਨਾਂ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਦੇ ਨਾਲ ਜੰਗਲ ਦੇ ਵਿੱਚ ਉਹਨਾਂ ਸਾੜ ਕੇ ਸੰਸਕਾਰ ਕਰ ਦਿੱਤਾ। ਫਿਰ ਨਾਮੋ ਨਿਸ਼ਾਨ ਮਿਟਾਉਣ ਵਾਸਤੇ ਉੱਥੋਂ ਦੀ ਮਿੱਟੀ ਪੁੱਟ ਕੇ ਨਵੀਂ ਮਿੱਟੀ ਪਾ ਕੇ ਘਾਹ ਸੁੱਟ ਦਿੱਤਾ ਕਿ ਕਿਸੇ ਨੂੰ ਪਤਾ ਨਾ ਚੱਲ ਸਕੇ। ਸੋ ਐਸਾ ਦੁਖਦਾਈ ਇਹ ਜਿਹੜਾ ਸਾਕਾ ਸਾਧ ਸੰਗਤ ਵੀ ਉਸ ਦੇ ਵਿੱਚ। ਫਿਰ ਇਹ ਤਿੰਨੇ ਜਿਹੜੀਆਂ ਰੂਹਾਂ ਹਸਪਤਾਲ ਦੇ ਵਿੱਚ ਦਾਖਲ ਸਨ, ਸੰਗਤਾਂ ਨੂੰ ਜ਼ੋਰ ਪਾ ਕਰਕੇ ਫਿਰ ਚੰਗਾ ਇਲਾਜ ਕਰਨ ਵਾਸਤੇ ਕਿਹਾ। ਫਿਰ ਇਲਾਜ ਚੱਲਿਆ, ਸਰੀਰਾਂ ਦੇ ਵਿੱਚੋਂ ਜਿਹੜੀਆਂ ਲੱਗੀਆਂ ਹੋਈਆਂ ਗੋਲੀਆਂ ਸੀ ਡਾਕਟਰਾਂ ਨੇ ਆਪਰੇਸ਼ਨ ਕਰਕੇ ਬਾਹਰ ਕੱਢੀਆਂ, ਕੁਝ ਸਰੀਰਾਂ ਨੂੰ ਰਾਹਤ ਮਿਲੀ। ਇਸ ਪ੍ਰਕਾਰ ਸਮੁੱਚੀ ਸੰਗਤ ਦੇ ਅੰਦਰ ਹਾਹਾਕਾਰ ਮੱਚ ਗਈ। ਆਕਸੀਜਨ ਜਿਹੜੀਆਂ ਸੀ ਟੈਲੀਫੋਨਾਂ ਵਾਲੀਆਂ ਬੰਦ ਕਰ ਦਿੱਤੀਆਂ, ਪੁਲ ਵੀ ਬਣਿਆ ਸੀ ਉਸ ਵੇਲੇ ਜਮਨਾ ਤੇ, ਬੇੜੀ ਰਾਹੀਂ ਸੰਗਤਾਂ ਪਾਰ ਜਾਂਦੀਆਂ ਸਨ। ਉਹ ਵੀ ਸਾਧ ਸੰਗਤ ਜੀ ਉੱਤੇ ਸਖ਼ਤ ਪਹਿਰੇ ਪੁਲਿਸ ਨੇ ਲਾ ਦਿੱਤੇ ਤਾਂ ਕਿ ਇਸ ਨਗਰੀ ਤੋਂ ਬਾਹਰ ਕਿਸੇ ਨੂੰ ਖ਼ਬਰ ਨਾ ਮਿਲ ਸਕੇ। ਪਰੰਤੂ ਸਤਿਗੁਰੂ ਦੇ ਅਸਥਾਨਾਂ ਦੇ ਉੱਤੇ ਘੋਰ ਜਿਹੜਾ ਪਾਪ ਕੀਤਾ ਗੁਰਬਾੜੀਆਂ ਨੇ, ਇਹ ਲਿਖਿਆ ਨਹੀਂ ਰਹਿ ਸਕੇਗਾ। ਸੰਗਤਾਂ ਦੇ ਵਿੱਚ ਗੱਲਾਂ ਉੱਡੀਆਂ ਨੇ। ਫਿਰ ਸਾਧ ਸੰਗਤ ਉੱਚ ਕੋਟੀ ਦੇ ਮਹਾਨ ਜਿਹੜੇ ਉਸ ਵੇਲੇ ਦੇ ਵਿਦਵਾਨ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਪ੍ਰਧਾਨ ਸਾਹਿਬ, ਹੋਰ ਅਨੇਕਾਂ ਰੂਹਾਂ ਉੱਥੇ ਪਹੁੰਚੀਆਂ ਨੇ। ਜਿੱਥੇ ਹੋਰ ਬੇਅੰਤ ਗੁਰੂ ਪਿਆਰੀਆਂ ਰੂਹਾਂ ਗਈਆਂ, ਉੱਥੇ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਪੰਥ ਰਤਨ ਵਿਦਿਆ ਮਾਰਤੰਡ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਪੰਜ ਸਿੰਘਾਂ ਦਾ ਜੱਥਾ ਲੈ ਕਰਕੇ ਪਹਿਲਾਂ ਹਸਪਤਾਲ ਵਿੱਚ ਇਹਨਾਂ ਮਹਾਂਪੁਰਖਾਂ ਗੁਰੂ ਪਿਆਰਿਆਂ ਦਾ ਪਤਾ ਲੈਣ ਵਾਸਤੇ ਪਹੁੰਚੇ। ਇਹਨਾਂ ਜ਼ਖਮੀ ਸਿੰਘਾਂ ਦੇ ਚਰਨਾਂ ਵੱਲ ਖੜੇ ਹੋ ਕਰਕੇ ਨੇਤਰ ਬੰਦ ਕਰ ਲਏ। ਇੰਨੇ ਬੈਰਾਗ ਦੇ ਅੰਸੂ ਕਰੇ ਹਾਲਤ ਵੇਖ ਕਰਕੇ ਕਿ ਅੱਥਰੂ ਰੁਕਦੇ ਨਹੀਂ ਸਨ। ਅਰਦਾਸਾ ਕੀਤਾ। ਫਿਰ ਦੋ ਸ੍ਰੀ ਅਖੰਡ ਪਾਠ ਸਾਹਿਬ ਸ਼ਹੀਦ ਸਿੰਘਾਂ ਦੇ ਨਿਮਿਤ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਕਰਵਾਏ। ਇਹ ਸਾਰਾ ਜਦੋਂ ਸਾਕਾ ਵਰਤਦਾ ਹੈ ਸਾਧ ਸੰਗਤ ਜੀ, ਉਸ ਤੋਂ ਬਾਅਦ ਫਿਰ ਸਾਰਿਆਂ ਦੇ ਪਾਸ ਜਦੋਂ ਖਬਰਾਂ ਗਈਆਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਫਤਿਹ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਸੰਤ ਬਾਬਾ ਚੰਨਣ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਤੇ ਉਸ ਵੇਲੇ ਫਿਰ ਇਹਨਾਂ ਨੇ ਜਿਹੜੇ ਮੁੱਖ ਮੰਤਰੀ ਦੇ ਨਾਲ ਉਸ ਵੇਲੇ ਸਾਧ ਸੰਗਤ ਇਹਨਾਂ ਮਹਾਂਪੁਰਖਾਂ ਨੂੰ ਮਿਲਾਇਆ। ਫਿਰ ਅੱਗੇ ਤੋਂ ਅੱਗੇ ਪ੍ਰਧਾਨ ਮੰਤਰੀ ਦੇ ਕਰਕੇ ਸਾਕੇ ਦੀ ਵਿਖਿਆ ਪਹੁੰਚੀ। ਸਿੰਘਾਂ ਤੇ ਝੂਠੇ ਕੇਸ ਜਿਹੜੇ ਦਰਜ ਕਰਵਾਏ ਇਹਨਾਂ ਮਹੰਤਾਂ ਨੇ, ਲਾਲ ਬਹਾਦਰ ਸ਼ਾਸਤਰੀ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਉਹਨਾਂ ਨੇ ਸਿੰਘਾਂ ਵੱਲੋਂ 6 ਮਤੇ ਜਿਹੜੇ ਭੇਜੇ ਸੀ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਤੇ ਕਿਹਾ ਕਿ ਜਿਹੜੇ 21 ਮੈਂਬਰੀ ਸ਼੍ਰੋਮਣੀ ਕਮੇਟੀ ਹੈ ਉੱਥੋਂ ਪਾਉਂਟਾ ਸਾਹਿਬ ਦੀ ਚੁਣੀ ਹੋਈ ਸੰਗਤਾਂ ਵੱਲੋਂ ਉਹਨਾਂ ਦੇ ਹਵਾਲੇ ਸਮੁੱਚਾ ਪ੍ਰਬੰਧ ਕਰ ਦਿੱਤਾ ਜਾਵੇ। ਉਸ ਵੇਲੇ ਸੰਤ ਬਾਬਾ ਨਿਹਾਲ ਸਿੰਘ ਜੀ ਇਹ ਮਹਾਨ ਜ਼ਖਮੀ ਫੱਟੜ ਰੂਪ ਦੇ ਵਿੱਚ ਸਨ। ਇਹਨਾਂ ਨੇ ਸ਼ਾਮ ਦੇ ਵਕਤ ਸੋਦਰ ਦੇ ਪਾਠ ਤੋਂ ਉਪਰੰਤ ਜਿਹੜੀਆਂ ਚਾਬੀਆਂ 21 ਮੈਂਬਰੀ ਕਮੇਟੀ ਦੇ ਹੱਥ ਵਿੱਚ ਰੱਖ ਦਿੱਤੀਆਂ। ਗੁਰੂ ਦੇ ਅਸਥਾਨ ਐਵੇਂ ਵੀ ਸਾਧ ਸੰਗਤ ਵੀ ਸਾਡੇ ਪੰਥ ਦੇ ਹਵਾਲੇ ਆਏ, ਕੁਰਬਾਨੀਆਂ ਕਰਨੀਆਂ ਪਈਆਂ। ਉਹਨਾਂ 11 ਸਿੰਘਾਂ ਨੇ ਸਾਧ ਸੰਗਤ ਦੀ ਜਿਹੜਾ ਖੂਨ ਡੋਲਿਆ, ਸ਼ਹਾਦਤਾਂ ਦੇ ਜਾਨ ਪੀਤੇ, ਇਹਨਾਂ ਮਹਾਂਪੁਰਖਾਂ ਨੇ ਤਨ ਦੇ ਉੱਤੇ ਸੰਤਾਪ ਹੰਢਾਇਆ। ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹਨਾਂ ਮਹਾਂਪੁਰਖਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦੇ ਕਰਕੇ ਸਨਮਾਨਿਤ ਕੀਤਾ ਗਿਆ। ਸੋ ਅੱਜ ਦਾ ਜਿਹੜਾ ਇਹ ਪਾਵਨ ਪਵਿੱਤਰ ਦਿਹਾੜਾ ਹੈ ਸਾਧ ਸੰਗਤ ਜੀ, ਇਹ ਪਾਉਂਟਾ ਸਾਹਿਬ ਦੇ ਖੂਨੇ ਸ਼ਹੀਦੀ ਸਾਕੇ ਦਾ ਦਿਹਾੜਾ ਹੈ। ਸਾਡੀ ਸਾਰੀਆਂ ਸੰਗਤਾਂ ਦੀ, ਉਹਨਾਂ ਸ਼ਹੀਦ ਸਿੰਘਾਂ ਨੂੰ ਕੋਟ ਕੋਟ ਪ੍ਰਣਾਮ ਹੋਵੇ। ਸਤਿਗੁਰੂ ਕਿਰਪਾ ਕਰਨ, ਸ਼ਹੀਦਾਂ ਦੇ ਪਾਏ ਹੋਏ ਤੂਰਮਿਆਂ 'ਤੇ ਸਾਨੂੰ ਵੀ ਚੱਲਣ ਦਾ ਬਲ ਬਖਸ਼ਿਸ਼ ਕਰਨ। ਆਓ ਹੁਣ ਕੁਝ ਸਮੇਂ ਲਈ, ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਸਾਨੂੰ ਬਖਸ਼ਿਸ਼ ਕੀਤੀ ਹੈ, ਆਪਾਂ ਰਲ ਮਿਲ ਕਰਕੇ ਕੁਝ ਕੁ ਸਮੇਂ ਵਾਸਤੇ ਵਿਚਾਰਨਾ ਕਰੀਏ। ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਅਸ਼ਟਪਦੀਆ, ਮਹੱਲਾ ਚੌਥਾ ਘਰ ਦੂਜਾ। ਸੂਹੀ ਰਾਗ ਦੇ ਅੰਦਰ ਅਸ਼ਟਪਦੀਆ 8-8 ਪਦਿਆਂ ਦੀ ਜਿਹੜੀ ਸ਼ਬਦਾਂ ਦੀ ਆਰੰਭਤਾ ਹੈ। ਮਹੱਲਾ ਚੌਥਾ, ਮਹੱਲੇ ਪਦ ਦੇ ਦੋ ਅਰਥ ਨੇ। ਅਰਬੀ ਵਿੱਚ ਮਹੱਲੇ ਦਾ ਅਰਥ ਬਾਦਸ਼ਾਹ ਹੈ, ਸੰਸਕ੍ਰਿਤ ਦੇ ਅੰਦਰ ਮਹੱਲੇ ਦਾ ਅਰਥ ਸਰੂਪ ਕੀਤਾ ਜਾਂਦਾ। ਚੌਥੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚੌਥੇ ਸਵਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਨੇ ਨਾਲ ਲਿਖ ਦਿੱਤਾ ਘਰ ਦੂਜਾ। ਜਿਸ ਵੇਲੇ ਰਾਗੀ ਸਿੰਘਾਂ ਨੇ ਇਹ ਸ਼ਬਦ ਦਾ ਗਾਇਨ ਕਰਨਾ, ਦੂਸਰੇ ਘਰ ਪਾਲ ਦੇ ਵਿੱਚ ਪਾ ਕਰਕੇ ਗਾਇਨ ਕਰਨਾ ਹੈ।
ਓਅੰਕਾਰ ਸਤਿਗੁਰ ਪ੍ਰਸਾਦ
ਵਾਸਤੇ ਨਿਰਦੇਸ਼ ਮੰਗਲ ਕੀਤਾ ਪਰਮਾਤਮਾ ਵਾਹਿਗੁਰੂ ਜੀ ਦਾ। ਇੱਕ ਪਰਮਾਤਮਾ ਵਾਹਿਗੁਰੂ ਸਜਾਤੀ ਬਜਾਤੀ ਸਵੈਗਤ ਭੇਦਾਂ ਤੋਂ ਰਹਿਤ ਇੱਕ ਹੈ। ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ, ਸੱਤ ਸੱਚਾ ਹੈ ਤੇ ਗੁਰ ਕਹੀਏ ਚੇਤਨ ਸਰੂਪ ਹੈ। ਪ੍ਰਸਾਦ ਦਾ ਅਰਥ ਆਨੰਦ ਸਰੂਪ। ਐਸੇ ਅਕਾਲ ਪੁਰਖ ਪਰਮਾਤਮਾ ਇੱਕ ਓਅੰਕਾਰ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਨਾਮ ਮਿਲਾਵਾ ਮੇਰਾ ਪ੍ਰੀਤਮ ਪਿਆਰਾ।
ਇਸ ਪਾਵਨ ਪਵਿੱਤਰ ਸ਼ਬਦ ਦੀ ਉਥਾਨਿਕਾ ਹੈ, ਜਿਸ ਵੇਲੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਤਖ਼ਤ ਦੇ ਉੱਤੇ ਸੁਭਾਏ ਮਾਨ ਹੋਏ ਨੇ, ਗੁਰਤਾ ਗੱਦੀ ਦਾ ਤਖ਼ਤ ਆਪ ਜੀ ਨੂੰ ਪ੍ਰਾਪਤ ਹੋਇਆ, ਤਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਕੁਝ ਬੇਨਤੀਆਂ ਕੀਤੀਆਂ। ਮਹਾਰਾਜ ਜੀ, ਜਿਸ ਵੇਲੇ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਸੀ, ਆਪ ਜੀ ਦੇ ਮਾਤਾ ਦਇਆ ਕੌਰ ਜੀ ਮੋਹ ਵੱਸ ਹੋ ਕਰਕੇ ਆਪ ਜੀ ਨੂੰ ਨਗਰ ਵਿੱਚ ਵਾਪਸ ਲੈ ਗਏ ਸਨ, ਤੇ ਘਰ ਦੇ ਵਿੱਚ ਜਾ ਕੇ ਆਪ ਜੀ ਦੀ ਅੰਦਰ ਦੀ ਜਿਹੜੀ ਅਵਸਥਾ ਉਹ ਕਿਸ ਤਰ੍ਹਾਂ ਦੀ ਬਣੀ ਰਹੀ, ਅੰਦਰ ਦੀ ਹਾਲਤ ਕਿਸ ਤਰ੍ਹਾਂ ਦੀ ਵਿਛੋੜੇ ਕਰਕੇ ਬਣੀ ਉਹ ਕਿਰਪਾ ਕਰਕੇ ਦੱਸੋ। ਆਪਣੀ ਅੰਦਰ ਦੀ ਅਵਸਥਾ ਤੇ ਜਗਿਆਸੂ ਦੀ ਜਿਹੜੀ ਅੰਦਰ ਦੀ ਅਵਸਥਾ ਹੈ ਆਪਣੇ ਮੁੱਖ ਦੇ ਦੁਆਰਾ ਸਤਿਗੁਰੂ ਜੀ ਇੱਥੇ ਉਚਾਰਨ ਕਰਦੇ ਨੇ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕਹਿੰਦੇ ਸਾਡੇ ਮਨ ਦੇ ਅੰਦਰ ਇਹ ਤਾਂਘ ਬਣੀ ਸੀ ਵਿਛੋੜੇ ਕਰਕੇ ਕਿ ਕੋਈ ਲਿਆ ਕਰਕੇ ਗੁਰੂ ਅਮਰਦਾਸ ਮਹਾਰਾਜ ਮੇਰੇ ਪਿਆਰੇ ਸਤਿਗੁਰਾਂ ਨੂੰ ਮਿਲਾਵੇ ਸਾਨੂੰ ਮਿਲਾ ਦੇਣਾ ਕਰੇ। ਸਤਿਗੁਰਾਂ ਦੇ ਨਾਲ ਸਾਡਾ ਮਿਲਾਪ ਕੌਣ ਕਰਵਾਉਣਾ ਕਰੇਗਾ ਉਹਦੇ ਪਾਸ, ਤੇ ਅਸੀਂ ਆਪਣਾ ਆਪਾ ਹੀ ਵੇਚ ਦਿਆਂਗੇ, ਤਨ ਵੀ ਉਹਨੂੰ ਦੇ ਦਿਆਂਗੇ, ਮਨ ਵੀ ਉਹਨੂੰ ਸਮਰਪਿਤ ਕਰ ਦਿਆਂਗੇ ਤੇ ਧਨ ਵੀ ਉਹਦੇ ਅੱਗੇ ਰੱਖ ਦਿਆਂਗੇ। ਆਪਣਾ ਜਿਹੜਾ ਆਪਾ ਹੈ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਤਿਗੁਰੂ ਤੁਸੀਂ ਕਿਉਂ ਆਪਣਾ ਆਪ ਵੇਚਣਾ ਚਾਹੁੰਦੇ ਸੀ? ਮਹਾਰਾਜ ਜੀ ਕਹਿੰਦੇ ਹਰ ਜਿਹੜਾ ਪਾਪਾਂ ਦਾ ਹਾਰਕ ਹਰੀ ਪਰਮਾਤਮਾ ਹਰ ਹਰ ਰੰਤੀ ਪਾਪਾਨੀ ਦੁਸ਼ਟ ਚਿੱਤ ਅਤਿ ਸਿਮਰਤਾ, ਐਸੇ ਹਰੀ ਪਰਮਾਤਮਾ ਦੇ ਦਰਸ਼ਨ ਦੇਖਣ ਦੇ ਵਾਸਤੇ ਆਪਣਾ ਆਪਾ ਵੇਚਣਾ ਚਾਹੁੰਦੇ ਸੀ। ਇਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਆਪਣੀ ਕਿਰਪਾ ਦੀ ਦ੍ਰਿਸ਼ਟੀ ਕਰ ਦਿੰਦੇ, ਮਿਹਰ ਦੀ ਨਜ਼ਰ ਕਰ ਦਿੰਦੇ ਨੇ, ਤਾਂ ਫਿਰ ਸੱਤ ਮਾਸ ਤੋਂ ਰਹਿਤ ਗੁਰ ਚੇਤਨ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਜੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਵਰਗੇ ਪੂਰਨ ਸਤਿਗੁਰਾਂ ਨਾਲ ਮੇਲਾ ਮਿਲੀਦਾ ਹੈ। ਪਰਮਾਤਮਾ ਦੀ ਕਿਰਪਾ ਦੇ ਨਾਲ ਸਤਿਗੁਰਾਂ ਨਾਲ ਮਿਲਿਆ ਜਾਂਦਾ ਹੈ। ਪੂਰੇ ਗੁਰੂ ਦੇ ਨਾਲ ਮਿਲ ਕਰਕੇ ਕੀ ਕਰਨਾ ਹੈ? ਫਿਰ ਹਰੀਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆ ਕਰ ਬਿਰਤੀ ਦੇ ਦੁਆਰਾ ਧਿਆਉਣਾ ਕਰੀਦਾ ਹੈ। ਵਿਸਰਾਮ ਅਸਥਾਈ ਦੇ ਕਰਕੇ ਸਤਿਗੁਰੂ ਉਚਾਰਨ ਕਰਦੇ ਹਨ। ਜਗਿਆਸੂ ਦੇ ਅੰਦਰ ਦੀ ਜਿਹੜੀ ਅਵਸਥਾ ਹੋਇਆ ਕਰਦੀ ਉਹ ਸਤਿਗੁਰਾਂ ਦੇ ਅੱਗੇ ਪਰਮਾਤਮਾ ਅੱਗੇ ਇਹ ਬੇਨਤੀ ਕਰਦਾ ਹੈ, ਜੇ ਸੁਖ ਦੇਹੇ ਤਾਂ ਤੁਜ ਹੈ ਆਰਾਧੀ, ਹੇ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਮੇਰੇ ਸਤਿਗੁਰੂ ਜੀ, ਜੇ ਕਿਤੇ ਤੁਸੀਂ ਮੈਨੂੰ ਜਿਹੜਾ ਸੁੱਖ ਵੀ ਦੇ ਦੇਣਾ ਕਰੋ, ਸੁੱਖਾਂ ਵਿੱਚ ਮੈਂ ਕਦੇ ਤੁਹਾਨੂੰ ਭੁੱਲਣਾ ਨਹੀਂ ਕਰਾਂਗਾ, ਤੁਹਾਨੂੰ ਹੀ ਆਰਾਧਨਾ ਕਰਾਂਗਾ, ਤੁਹਾਡਾ ਚਿੰਤਨ ਕਰਾਂਗਾ। ਜੇ ਕਿਤੇ ਕਸਵੱਟੀ ਲਾ ਦੇਣ ਸਤਿਗੁਰੂ ਪਰਖ ਕਰਨ ਵਾਸਤੇ, ਸੇਵਕ ਦੇ ਉੱਤੇ ਦੁੱਖ ਵੀ ਪਾ ਦੇਣ, ਉਹਨਾਂ ਦੁੱਖਾਂ ਵਿੱਚ ਵੀ ਤੁਰਿਆ ਤੁਹਾਡੇ ਤਾਂ ਹੀ ਧਿਆਈ ਮੈਂ ਧਿਆਉਂਦਾ ਰਹਾਂਗਾ। ਪਰਮਾਤਮਾ ਵਾਹਿਗੁਰੂ ਕਿਤੇ ਅੰਨ ਦੀ ਤੋਖਤਾ ਕਰ ਦੇਵੇ, ਪਿਆਰੇ ਦੀ ਪਰਖ ਕਰਨ ਵਾਸਤੇ ਵੀ ਉਹਨੂੰ ਭੁੱਖਾ ਰੱਖਣਾ ਹੈ, ਭੋਜਨ ਨਹੀਂ ਦੇਣਾ, ਤਾਂ ਇੱਕ ਹੀ ਰਾਜਾ, ਤਾਂ ਉਸ ਦੇ ਅੰਦਰ ਮੈਂ ਆਪਣੇ ਆਪ ਨੂੰ ਰੱਜਿਆ ਹੋਇਆ ਹੀ ਸਮਝਣਾ ਕਰਾਂਗਾ। ਜੇ ਕਿਤੇ ਦੁੱਖ ਵੀ ਆ ਕਰਕੇ ਪੈ ਜਾਣਾ ਕਰੇ, ਗੁਰੂ ਦੇ ਹੁਕਮ ਦੇ ਨਾਲ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਉਹ ਦੁੱਖਾਂ ਦੇ ਵਿੱਚ ਵੀ ਸੁੱਖ ਕਰਕੇ ਉਹਨੂੰ ਮਨਾਈ ਮਨਾਉਣਾ ਕਰਦਾ ਹੈ, ਕਿਉਂਕਿ ਗੁਰੂ ਦਾ ਪਿਆਰਾ ਸਮਝਦਾ ਵੀ ਜਿਹੜੇ ਸੁੱਖ ਨੇ ਉਹ ਚੰਗੇ ਕਰਮਾਂ ਕਰਕੇ ਨੇ, ਵੀ ਅੱਜ ਸੁੱਖ ਮਿਲਿਆ ਤੇ ਮੇਰਾ ਚੰਗਾ ਕਰਮ ਕੱਟਿਆ ਗਿਆ, ਜਿਹੜੇ ਦੁੱਖ ਨੇ ਇਹ ਮਾੜੇ ਕਰਮਾਂ ਕਰਕੇ ਨੇ, ਤੇ ਜੇਕਰ ਅੱਜ ਦੁੱਖ ਮਿਲਿਆ ਤੇ ਸਮਝੋ ਮੇਰਾ ਇੱਕ ਮਾੜਾ ਕਰਮ ਕੱਟਿਆ ਗਿਆ। ਇਸ ਲਈ ਜਦੋਂ ਆ ਕਰਕੇ ਕਿਤੇ ਦੁੱਖ ਵੀ ਮਿਲਦੇ ਨੇ, ਉਹਨਾਂ ਦੇ ਵਿੱਚ ਵੀ ਸੁੱਖ ਕਰਕੇ ਹੀ ਮਨਾਉਣਾ ਕਰਦਾ ਹੈ। ਜਿਹੜਾ ਆਪਣਾ ਸਾਧ ਸੰਗਤ ਦੀ ਸਥੂਲ ਸਰੀਰ ਹੈ ਤੇ ਮਨ ਸੂਖਮ ਸਰੀਰ ਹੈ, ਕਾਟ ਕਾਟ ਸਭ ਅਰਪੀ, ਤਨ ਸਰੀਰ ਦੀ ਜਿਹੜੀ ਦੇਹ ਅਭਿਆਸ ਹੰਗਤਾ ਚੁੱਕੀ ਫਿਰਦਾ ਹੈ, ਇਹ ਵੀ ਕੱਟ ਕੱਟ ਕੇ ਅਰਪੀ ਅਰਪਣ ਕਰ ਦਿੰਦਾ ਗੁਰੂ ਦੇ ਅੱਗੇ। ਮਨ ਦੇ ਜਿਹੜੇ ਅੰਦਰ ਸੰਕਲਪ ਤੇ ਵਿਕਲਪ ਹਨ, ਇਹਨਾਂ ਨੂੰ ਕੱਟ ਕਰਕੇ ਇਹ ਵੀ ਸਤਿਗੁਰਾਂ ਦੇ ਅੱਗੇ ਅਰਪਣ ਕਰ ਦਿੰਦਾ, ਰੱਖ ਦਿੰਦਾ ਹੈ। ਆਪਣੇ ਆਪ ਨੂੰ ਅਗਨੀ ਅੱਗ ਦੇ ਵਿੱਚ ਵੀ ਜਲਾਈ ਉਜਾੜ ਦਿੰਦਾ ਕਿ ਜੇਕਰ ਮੇਰੇ ਪਿਆਰੇ ਗੁਰੂ ਦਾ ਮੈਨੂੰ ਮਲਾਪ ਹੁੰਦਾ ਹੋਵੇ ਤੇ ਅੱਗ ਦਾ ਸੇਕ ਵੀ ਉਹਨੂੰ ਦੁੱਖ ਨਹੀਂ ਦਿੰਦਾ ਹੈ। ਇਸੇ ਪ੍ਰਕਾਰ ਜਿਹੜੀ ਵਿੱਚ ਅਗਨੀ ਆਪ ਜਲਾਈ, ਅਗਨੀ ਕਿਹੜੀ ਹੈ? ਜਿਹੜੀ ਬ੍ਰਹਮ ਅਭਿਆਸ ਦੀ ਐਸੀ ਅੱਗ ਹੈ, ਇਹਦੇ ਵਿੱਚ ਆਪਣੀ ਬੇਹੰਗਤਾ ਨੂੰ ਜਲਾਈ ਸਾੜ ਦਿੰਦਾ, ਹੰਕਾਰ ਨੂੰ ਮਚਾ ਦਿੰਦਾ ਹੈ। ਪੱਖਾ ਫੜ ਕਰਕੇ ਫੇਰੀ ਫੇਰਨਾ ਝੱਲਣਾ ਕਰਾਂ, ਪੱਖਾ ਫੇਰਾਂ ਤੇ ਨਾਲ ਉਹਨਾਂ ਨੂੰ ਇਸ਼ਨਾਨ ਕਰਵਾਉਣ ਵਾਸਤੇ, ਗੁਰੂ ਤੇ ਲੰਗਰਾਂ ਦੇ ਵਾਸਤੇ ਸਿਰ ਦੇ ਉੱਤੇ ਜਾਗਰਾਂ ਲੈ ਕਰਕੇ ਜਿਹੜਾ ਪਾਣੀ ਜਲ ਹੈ ਉਹ ਧੋਣਾ ਕਰਾਂ। ਪੱਖਾ ਫੇਰੀ, ਪੱਖਾ ਦਾ ਅਰਥ ਜਿਹੜੀ ਦੁਨੀਆਂ ਦੇ ਵੱਲ ਅੱਜ ਪੱਖ ਲਈ ਫਿਰਦਾ ਲੋਕਾਂ ਦਾ, ਇਹਦੇ ਫੇਰੀ ਆਪਣੇ ਆਪ ਨੂੰ ਫੇਰ ਲੈਂਦਾ ਹੈ, ਭਾਵ ਗੁਰੂ ਦੇ ਪੱਖ ਵਾਲਾ ਹੋ ਜਾਂਦਾ, ਦੁਨੀਆਂ ਦੇ ਪੱਖ ਨੂੰ ਤਿਆਗ ਦਿੰਦਾ ਹੈ। ਪਾਣੀ ਧੋਵਾ, ਪਾਣੀ ਕੀ ਹੈ? ਜਿਹੜਾ ਪ੍ਰੇਮ ਰੂਪੀ ਜਲ ਹੈ, ਇਸ ਨੂੰ ਧੋਣਾ ਕਰਦਾ, ਗੁਰੂ ਦੀਆਂ ਸੰਗਤਾਂ ਦੇ ਨਾਲ ਪ੍ਰੇਮ ਕਰਦਾ ਹੈ। ਜਿਹੜਾ ਕੁਝ ਦੇਵਾ ਦਿੰਦਾ ਹੈ ਪਰਮਾਤਮਾ ਵਾਹਿਗੁਰੂ ਕਰਮਾਂ ਦੇ ਅਨੁਸਾਰ ਉਹਨੂੰ ਖਾਈ ਖਾਣਾ ਕਰਦਾ, ਭਾਵ ਪਾਣੀ ਦੇ ਵਿੱਚ ਹੀ ਗੁਰੂ ਦੇ ਪਿਆਰੇ ਰਾਜੀ ਰਹਿੰਦੇ ਹਨ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਉਚਾਰਨ ਕਰਦੇ ਨੇ, ਗਰੀਬ ਟਹਿ ਪਿਆ ਦੁਆਰੇ। ਗਰੀਬ ਕੀ ਹੈ? ਜਿਹਦੇ ਕੋਲ ਨਾਮ ਦਾ ਧਨ ਨਾ ਹੋਵੇ। ਮਹਾਰਾਜ, ਅਸੀਂ ਨਾਮ ਧਨ ਤੋਂ ਸੱਖਣੇ ਹਾਂ, ਹੋਣ ਕਰਕੇ ਗਰੀਬ ਹਾਂ, ਆਪ ਜੀ ਦੇ ਦੁਆਰੇ ਦਰਵਾਜ਼ੇ ਦੇ ਉੱਤੇ ਢਹਿ ਪਏ, ਡਿੱਗ ਪਏ ਹਾਂ। ਹਰੀ ਪਰਮਾਤਮਾ ਵਾਹਿਗੁਰੂ, ਆਪਣੇ ਚਰਨਾਂ ਦੇ ਨਾਲ ਸਾਨੂੰ ਮੇਲ ਮਿਲਾ ਲੈਣਾ ਕਰੋ, ਇਹਦੇ ਵਿੱਚ ਆਪ ਜੀ ਦੀ ਮਹਾਨ ਵਡਿਆਈ ਹੋਵੇਗੀ। ਜਿਹੜੀਆਂ ਸਾਡੀਆਂ ਅੱਖਾਂ ਨੇ, ਸਾਡੇ ਨੇਤਰ ਹਨ, ਇਹਨਾਂ ਦੇ ਵਿੱਚੋਂ ਦੁਨੀਆਂ ਦਾ ਧਿਆਨ ਜਿਹੜਾ ਕੱਢ ਕਰਕੇ ਧਰੀ ਚਰਨਾਂ ਪਾ ਲਏ, ਆਪ ਜੀ ਦੇ ਚਰਨਾਂ ਦੇ ਹੇਠਾਂ ਮੈਂ ਆਪਣੀ ਨੇਤਰ ਰੱਖਦੀ ਹਾਂ, ਭਾਵ ਆਪਣੀ ਨੇਤਰਾਂ ਵਿੱਚ ਆਪ ਜੀ ਦੇ ਨਾਮ ਬਾਣੀ ਰੂਪ ਚਰਨਾਂ ਨੂੰ ਵਸਾ ਲਵਾ। ਸਾਰੀ ਜਿਹੜੀ ਧਰਤੀ ਹੈ ਇਹਦੇ ਉੱਤੇ ਫਿਰ ਕੇ ਘੁੰਮ ਕੇ ਵੇਖ ਲੈਣਾ ਕੀਤਾ ਤੇ ਮਤ ਪਾਈ। ਅੱਜ ਗੁਰੂ ਦੇ ਕੋਲੋਂ ਮਤ ਸਿੱਖਿਆ ਲਈ ਹੈ ਕਿ ਜਿਸਨੇ ਵੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਉਹਨਾਂ ਨੇ ਪ੍ਰੇਮ ਕਰਕੇ ਪ੍ਰੇਮੀਆਂ ਨੇ ਪ੍ਰਾਪਤੀ ਕੀਤੀ ਹੈ। ਸਤਿਗੁਰੂ ਜੀ, ਤੁਸੀਂ ਆਪਣੇ ਪਾਸ ਆਪਣੀ ਗੋਦ ਦੇ ਵਿੱਚ ਸਾਨੂੰ ਬਹਾ ਲੈਣਾ ਕਰੋਗੇ, ਗੋਦੀ ਵਿੱਚ ਬਿਠਾਵੋਗੇ ਤਾਂ ਫਿਰ ਆਪ ਜੀ ਨੂੰ ਉੱਥੇ ਅਰਾਧੀ ਅਰਾਧਨਾ ਕਰਾਂਗੇ, ਗੋਦੀ ਵਿੱਚ ਬੈਠ ਕਰਕੇ ਵੀ ਆਪ ਦੀ ਅਰਾਧਨਾ ਹੀ ਕਰਾਂਗੇ। ਜੇ ਕਿਤੇ ਗੋਦ ਦੇ ਵਿੱਚੋਂ ਚਪੇੜ ਮਾਰ ਕਰਕੇ ਜਾਂ ਧੱਕਾ ਮਾਰ ਕਰਕੇ ਤੁਸੀਂ ਬਾਹਰ ਵੀ ਕੱਢ ਦੇਣਾ ਕਰੋ ਤੇ ਮਹਾਰਾਜ ਤੇ ਮਨ ਵਿੱਚ ਸਾਡੀ ਨਾਰਾਜ਼ਗੀ ਨਹੀਂ ਹੋਵੇਗੀ, ਫਿਰ ਵੀ ਆਪ ਜੀ ਨੂੰ ਹੀ ਮਹਾਰਾਜ ਅਸੀਂ ਧਿਆਈ ਧਿਆਉਂਦੇ ਰਹਾਂਗੇ। ਜੇਕਰ ਲੋਕ ਮੇਰੀ ਵਡਿਆਈ ਕਰਨਗੇ ਕਿ ਫਲਾਨਾ ਬਹੁਤ ਭਗਤ ਹੈ, ਉੱਚੇ ਸੁੱਚੇ ਜੀਵਨ ਵਾਲਾ ਹੈ, ਬੜੀ ਕਮਾਈ ਵਾਲਾ ਹੈ, ਮਹਾਰਾਜ ਮੇਰਾ ਹੱਡ ਚੰਨ ਦਾ ਸਰੀਰ, ਇਹਦੀ ਕਾਹਦੀ ਵਡਿਆਈ ਕਰਨੀ ਹੈ? ਜੇ ਤੂੰ ਮੇਰੀ ਵਡਿਆਈ ਕਰੇਗਾ ਤਾਂ ਉਹਦੇ ਵਿੱਚ ਵੀ ਤੇਰੀ ਰਤਨਾ, ਤੁਹਾਡੀ ਹੀ ਰਤਨਾ ਵਡਿਆਈ ਹੋਣੀ। ਇਹ ਸਰੀਰ ਵੀ ਤੁਸਾਂ ਨੇ ਦਿੱਤਾ, ਜਿਹੜਾ ਮਨ ਹੈ ਇਹ ਵੀ ਤੁਹਾਡਾ ਹੀ ਦਿੱਤਾ ਹੋਇਆ, ਬੁੱਧੀ ਵੀ ਤੁਹਾਡੀ ਹੈ, ਚਿੱਤ ਵੀ ਤੁਹਾਡਾ ਹੀ ਦਿੱਤਾ ਹੋਇਆ, ਗਿਆਨ ਕਰਮ ਇੰਦਰੀ ਵੀ ਤੁਹਾਡੇ ਦਿੱਤੇ ਹੋਏ ਨੇ। ਹੇ ਮਹਾਰਾਜ ਸਾਹਿਬ ਜੀ, ਜੇ ਲੋਕ ਮੇਰੇ ਹੱਡ ਚੰਨ ਦੇ ਸਰੀਰ ਦੀ ਵਡਿਆਈ ਕਰਨਗੇ ਤਾਂ ਇਹਦੇ ਵਿੱਚ ਵੀ ਮੈਂ ਤੁਹਾਡੀ ਹੀ ਵਡਿਆਈ ਸਮਝਾਂਗਾ। ਕਰੇਗਾ ਵੀ ਤਾਂ ਦੰਭੀ ਹੈ, ਇਹ ਪਖੰਡੀ ਹੈ, ਇਹ ਬਨੌਲੀ ਨਕਲੀ ਬਣਿਆ ਹੋਇਆ ਹੈ, ਤਾਂ ਇਸ ਤਰ੍ਹਾਂ ਦੇ ਬੋਲ ਕੋਈ ਬੋਲੇਗਾ? ਇਹੋ ਜਿਹੇ ਬੋਲ ਸੁਣ ਕਰਕੇ ਮੈਂ ਤੁਹਾਨੂੰ ਛੋੜ ਨਾ ਜਾਈ, ਕਦੇ ਵੀ ਛੱਡ ਕਰਕੇ ਦੂਰ ਨਹੀਂ ਜਾਵਾਂਗਾ। ਇਸ ਲਈ ਜੇਕਰ ਮੇਰਾ ਮਨ ਤੁਹਾਡੇ ਵੱਲ ਆਖਦਾ ਫਿਰੇ ਮੈਨੂੰ ਪਰਵਾਹ ਨਹੀਂ ਹੋਵੇਗੀ,
ਵਿਸਰਿਆ ਮਰ ਜਾਈ।
ਮਹਾਰਾਜ ਜੀ ਜਦੋਂ ਆਪ ਜੀ ਸਾਨੂੰ ਵਿਸਰ ਜਾਵੋਗੇ, ਭੁੱਲ ਜਾਵੋਗੇ ਤੇ ਸਾਡਾ ਮਰਨਾ ਹੋ ਜਾਵੇਗਾ।
ਮਰ ਜਾਈ ਗੁਰੂ ਉੱਪਰ,
ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀ ਤੋਂ ਵਾਰ ਵਾਰ ਪੁਨਾ ਪੁਨਾ ਮੁੜ ਮੁੜ ਕਰਕੇ ਬਲਿਹਾਰ ਕੁਰਬਾਨ ਜਾਣਾ ਕਰਦੇ
ਹਾਂ।
ਗੁਰੂ ਦੇ ਪਿਆਰੇ ਸੰਤ ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖ ਨੇ, ਉਹਨਾਂ ਦੇ ਪੈਰੀ ਚਰਨਾਂ ਤੇ ਪੈ ਕਰਕੇ ਮਨਾਈ ਮੈਂ ਮਨੌਤ ਕਰਾਂ ਕਿ ਤੁਸੀਂ ਕਿਵੇਂ ਮਿਲੇ ਹੋ ਗੁਰੂ ਨਾਲ ਤੇ ਸਾਨੂੰ ਵੀ ਮਿਲਾ ਦਿਓ।
ਵਿਚਾਰਾ ਭਇਆ ਦਵਾਨਾ,
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਅਸੀਂ ਤੇ ਵਿਚਾਰਾ ਦੀਨ, ਇੱਛਾ ਪੈ ਸੰਯੋਗਤ ਹੈ। ਦੀਨ ਦੇ ਤਿੰਨ ਅਰਥ ਨੇ ਤੇ ਦੁਖੀ ਵੀ ਉਹਦਾ ਅਰਥ ਕੀਤਾ ਜਾਂਦਾ। ਅਸੀਂ ਵਿਚਾਰਾ ਜਿਹੜਾ ਦੀਨ ਦੁਖੀ ਇੱਛਾ ਪੈ ਸੰਯੋਗਤ ਹਾਂ, ਭਇਆ ਦੀਵਾਨਾ ਤੇ ਮਸਤਾਨੀ ਵਿਰਤੀ ਵਾਲੇ ਹਾਂ।
ਦਰਸ਼ਨ ਕਰ ਪਾਈ,
ਸਾਡੇ ਇਹ ਹਾਲਤ ਕਿਉਂ ਬਣ ਜਾਣਾ ਕੀਤੀ, ਵਿਚਾਰੇ ਦੀਨ ਕਿਉਂ ਹੋਏ, ਦੀਵਾਨਾ ਝੱਲੇ ਕਿਉਂ ਬਣ ਗਏ ਹਾਂ। ਹੇ ਹਰੀ ਪਰਮਾਤਮਾ, ਆਪ ਜੀ ਦੇ ਦਰਸ਼ਨਾਂ ਦੇ ਤਾਂ ਹੀ ਅਸੀਂ ਖੋਜਦੇ ਹਾਂ, ਚਾਹੁੰਦੇ ਹਾਂ।
ਝੱਖੜ
ਕਿਤੇ ਝੱਖੜ ਵੀ ਚੱਲਦਾ ਹੋਵੇ, ਝੱਖੜ ਦਾ ਅਰਥ ਹੁੰਦਾ ਤੇ ਜਦੋਂ ਕਾਲੇ ਬੱਦਲ ਉੱਪਰ ਛਾਏ ਹੋਣ, ਹੇਠੋਂ ਮਿੱਟੀ ਘੱਟਾ ਉੱਡ ਕਰਕੇ ਧਰਤੀ ਅਸਮਾਨ ਇੱਕੋ ਜਿਹਾ ਬਣ ਜਾਵੇ, ਉਹਨੂੰ ਝੱਖੜ ਕਹਿੰਦੇ ਨੇ। ਤੇ ਝਾਗੀ ਨਾਮ ਹੁੰਦਾ ਹਨੇਰੀ ਦਾ, ਕਿਤੇ ਝੱਖੜ ਵੀ ਝੋਲਦੇ ਹੋਣ ਜਿਹੜੇ ਦਰਖਤਾਂ ਨੂੰ ਤੋੜਨ ਦਾ ਬਲ ਰੱਖਦੇ ਹੋਣ, ਤੇਜ਼ ਹਨੇਰੀਆਂ ਵੀ ਚੱਲਦੀਆਂ ਹੋਣ ਤੇ ਮੀਂਹ ਵੀ ਬਰਸਾ ਬਰਖਦਾ ਹੋਵੇ, ਗੁਰੂ ਦਾ ਪਿਆਰਾ ਜਿਹੜਾ ਹੈ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਦੇਖਣ ਵਾਸਤੇ ਜਾਈ ਜਾਂਦਾ ਹੈ। ਲੋਭ ਦਾ ਝੱਖੜ ਹੋਵੇ ਤੇ ਅਵਿਦਿਆ ਦੀ ਹਨੇਰੀ ਚੱਲਦੀ ਹੋਵੇ ਤੇ ਐਸਾ ਮੋਹ ਰੂਪੀ ਬੱਦਲਾਂ ਵਿੱਚੋਂ ਕਿਤੇ ਪਦਾਰਥਾਂ ਦਾ ਮੀਂਹ ਪੈਂਦਾ ਹੋਵੇ, ਤਾਂ ਵੀ ਜਗਿਆਸੂ ਗੁਰੂ ਦੇ ਕੋਲ ਜਾਂਦਾ ਹੈ। ਗੁਰੂ ਦਾ ਸੁੱਖ
ਸਾਗਰ ਹੋਵੇ ਬਹੁਖਾਰਾ,
ਸਾਗਰ ਹੁੰਦਾ ਲੱਖ ਜੋਜਨ ਦਾ, ਸਾਗਰ ਹੁੰਦਾ ਸੌ ਜੋਜਨ ਦਾ, ਤੇ ਇਸ ਪ੍ਰਕਾਰ ਇਹਨਾਂ ਦੋਹਾਂ ਵਿੱਚ ਬਹੁਤ ਹੀ ਖਾਰਾਪਣ ਵੀ ਹੋਵੇ।
ਸਿੱਖ ਲੰਘੋ ਗੁਰ ਪਹ ਜਾਈ,
ਇਸੇ ਸਮੁੰਦਰਾਂ ਤੋਂ ਪਾਰ ਲੰਘ ਕਰਕੇ, ਸਾਗਰਾਂ ਤੋਂ ਪਾਰ ਲੰਘ ਕਰਕੇ ਗੁਰੂ ਦਾ ਸਿੱਖ ਆਪਣੇ ਗੁਰੂ ਦੇ ਕੋਲ ਹਰ ਹਾਲਤ ਦੇ ਵਿੱਚ ਜਾਈ ਜਾਂਦਾ ਹੈ। ਪ੍ਰਾਣਾ ਧਾਰੀ ਜਿਹੜਾ ਜੀਵ ਇਹ ਮਨੁੱਖ ਹੈ, ਇਹ ਜਲ ਤੋਂ ਬਿਨਾਂ, ਪਾਣੀ ਤੋਂ ਬਿਨਾਂ ਮਨੁੱਖ ਦਾ ਮਰਨਾ ਹੋ ਜਾਂਦਾ।
ਸਿੱਖ ਗੁਰ ਬਿਨ ਮਰ ਜਾਈ,
ਇਸੇ ਪ੍ਰਕਾਰ ਗੁਰੂ ਦਾ ਸਿੱਖ ਆਪਣੇ ਗੁਰੂ ਤੋਂ ਬਿਨਾਂ ਮਰ ਜਾਂਦਾ। ਗੁਰੂ ਦੀ ਜਿਹੜੀ ਬਾਣੀ ਹੈ, ਇਸ ਤੋਂ ਬਿਨਾਂ ਮੁਰਦਾ ਹਾਲਤ ਬਣ ਜਾਂਦੀ ਹੈ।
ਧਰਤੀ ਸ਼ੋਭ ਕਰੇ ਜਲ ਵਰਸ਼ੈ,
ਜਦੋਂ ਜਲ ਵਰਸ਼ਦਾ ਹੈ ਭਾਵ ਮੀਂਹ ਵਰਦਾ ਹੈ, ਉਸ ਵੇਲੇ ਧਰਤੀ ਦੀ ਬਹੁਤ ਭਾਰੀ ਸ਼ੋਭਾ ਹੁੰਦੀ, ਕਿਉਂਕਿ ਹਰਿਆਵਲਤਾ ਬਣ ਜਾਂਦੀ ਹੈ।
ਸਿੱਖ ਗੁਰ ਮਿਲ ਬਗਸਾਈ,
ਇਸੇ ਪ੍ਰਕਾਰ ਗੁਰੂ ਦਾ ਸਿੱਖ ਗੁਰੂ ਨਾਲ ਮਿਲ ਕਰਕੇ ਬਗਸਾਈ, ਫਿਰ ਆਨੰਦ ਹੁੰਦਾ, ਪ੍ਰਸੰਨ ਹੋ ਜਾਂਦਾ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਗੁਰੂ ਰੂਪ ਬੱਦਲ ਨਾਮ ਜਲ ਦੀ ਵਰਖਾ ਕਰਦੇ ਨੇ, ਸਿੱਖ ਦੀ ਜਿਹੜੀ ਬੁੱਧੀ ਰੂਪ ਧਰਤੀ ਹੈ ਤੇ ਸੁਭ ਗੁਣਾ ਕਰਕੇ ਹਰਿਆਵਲਤਾ ਦੇ ਸੰਯੋਗਤ ਹੋ ਜਾਂਦੀ ਹੈ। ਗੁਰੂ ਨਾਲ ਮਿਲ ਕਰਕੇ ਵਿਵਸਾਈ ਖੇੜਾ ਬਣਦਾ, ਆਨੰਦ ਮਾਣੀ ਦਾ ਹੈ। ਐਸੇ ਗੁਰੂ ਦੇ ਪਿਆਰੇ ਸੇਵਕ ਹਨ, ਉਹਨਾਂ ਦਾ ਅੱਗੇ ਮੈਂ ਸੇਵਕ ਹੋ ਕਰਕੇ ਵਰਤਾ ਵਰਤਨਾ ਕਰਾਂ। ਗੁਰੂ ਦੇ ਪਿਆਰਿਆਂ ਨੂੰ ਬਿਨਾਂ ਬੇਨਤੀ ਦੇ ਸ਼ਬਦ ਨਿਮਰਤਾ ਦੇ ਵਿੱਚ ਆ ਕਰਕੇ ਬੁਲਾਈ, ਉਹਨਾਂ ਨੂੰ ਬੁਲਾਉਣਾ ਕਰਾਂ। ਕਰਨ ਵਾਲੇ ਹਰੀ ਅਕਾਲ ਪੁਰਖ ਪਰਮਾਤਮਾ ਦੇ ਪਾਸ ਸਾਡੀ ਬੇਨਤੀ ਅਰਦਾਸ ਹੈ।
ਗੁਰ ਸੁਖ ਪਾਈ,
ਕਿਉਂਕਿ ਗੁਰੂ ਦੇ ਨਾਲ ਮਿਲ ਕਰਕੇ ਗੁਰ ਦਾ ਅਰਥ ਵੱਡਾ ਜਿਹੜਾ ਮਹਾਨ ਬ੍ਰਹਮਾਨੰਦ ਦਾ ਸੁਖ ਪਾਈ ਪ੍ਰਾਪਤ ਕਰ ਲਈਦਾ ਹੈ।
ਆਪੇ ਗੁਰ ਚੇਲਾ ਹੈ, ਆਪੇ
ਅਕਾਲ ਪੁਰਖ ਵਾਹਿਗੁਰੂ ਦੀ ਤੁਸੀਂ ਆਪ ਹੀ ਗੁਰੂ ਨਾਨਕ ਸਾਹਿਬ ਸਰੂਪ ਗੁਰੂ ਹੋ ਤੇ ਚੇਲਾ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਸਾਹਿਬ ਦਾ ਸਰੂਪ ਵੀ ਆਪੇ ਹੋ ਸਤਿਗੁਰੂ ਪਾਤਸ਼ਾਹ ਮੈਨੂੰ ਵੀ ਵਿੱਚ ਵਿਚੋਲਗੀ ਦੇਣੀ ਕਰੋ ਫਿਰ ਮੈਂ ਆਪ ਜੀ ਨੂੰ ਸਦਾ ਧਿਆਉਂਦਾ
ਰਹਾਂ ਜਿਹੜੇ
ਵਾਹਿਗੁਰੂ ਜੀ ਆਪ ਜੀ ਨੂੰ ਸੇਵਦੇ ਨੇ ਤੁਹਾਡਾ ਸਿਮਰਨ ਚਿੰਤਨ ਕਰਦੇ ਇੱਕ ਦਿਨ ਆਪ ਦਾ ਰੂਪ ਹੀ ਹੋ ਜਾਂਦੇ ਹਨ
ਸੇਵਕ ਪੈਜ ਰਖਾਈ
ਤੁਸਾਂ ਨੇ ਆਪ ਜੀ ਨੇ ਆਪਣੇ ਸੇਵਕਾਂ ਦੀ ਪੈਜ ਪੱਤ ਇੱਜ਼ਤ ਰੱਖੀ ਹੈ ਤੇ ਸਾਡੀ ਅੱਗੇ ਸੇਵਕਾਂ ਦੀ ਵੀ ਰੱਖਣੀ ਕਰੋਂਗੇ
ਹਰ ਭਰੇ ਭਗਤੀ ਹਰ ਤੇਰੇ
ਹਰੀ ਵਾਹਿਗੁਰੂ ਜੀ ਆਪ ਜੀ ਦੇ ਭੰਡਾਰੇ ਤਾਂ ਭਗਤੀ ਨਾਲ ਭਰੇ ਪਏ ਨੇ ਜਿਹੜੇ ਆਪ ਦੇ ਸੰਤ ਨੇ ਸਿਮਰਨ ਕਰਨ ਵਾਲੇ ਉਹਨਾਂ ਦੇ ਹਿਰਦੇ ਰੂਪ ਜਿਹੜੇ ਭੰਡਾਰੇ ਭਗਤੀ ਨਾਲ ਭਰੇ ਪਏ ਨੱਕੋ ਨੱਕ ਜਿਹੜੇ ਵਾਹਿਗੁਰੂ ਨੂੰ ਭਾਵੇ ਭਾ ਜਾਂਦੇ ਜਿਹਨਾਂ ਦੀ ਸ਼ਰਧਾ ਭੰਦੀ ਚੰਗੀ ਲੱਗਦੀ ਉਹਨਾਂ ਨੂੰ ਗੁਰੂ ਦੇ ਕੋਲੋਂ ਸਾਧ ਸੰਗਤ ਵਿੱਚੋਂ ਭਗਤੀ ਦਵਾਈ ਦਵਾ ਦਿੰਦਾ ਹੈ ਸ਼ਰਧਾ ਭਾਵਨਾ ਵੇਖ ਕੇ ਤੁਸੀਂ ਭਗਤੀ ਦੀ ਦਾਤ ਦਿੰਦੇ ਉਹੀ ਗੁਰੂ ਦਾ ਪਿਆਰਾ ਭਗਤੀ ਦੀ ਦਾਤ ਪਾਉਂਦਾ ਹੈ ਸ਼ਾਸਤਰਾਂ ਦੀਆਂ ਜਿੰਨੀਆਂ ਵਿਦਿਆ ਚਤੁਰਾਈ ਦੀਆਂ ਗੱਲਾਂ ਸਾਰੀਆਂ ਨਿਰਫਲ ਨੇ ਕਿਸੇ ਲੇਖੇ ਵਿੱਚ ਨਹੀਂ ਹਨ
ਸਿਮਰ ਸਿਮਰ ਗੁਰ ਆਪਣਾ
ਆਪਣੇ ਸਤਿਗੁਰਾਂ ਨੂੰ ਮਨ ਕਰਕੇ ਸਿਮਰਿਆ ਕਰ ਬਾਣੀ ਕਰਕੇ ਸਿਮਰਿਆ ਕਰ ਤੇ ਸਰੀਰ ਕਰਕੇ ਗੁਰੂ ਦਾ ਸਿਮਰਨ ਕਰ ਜਿਹੜਾ ਮਨ ਅਵਿਦਿਆ ਦੀ ਨੀਂਦ ਵਿੱਚ ਸੋਇਆ ਸੁੱਤਾ ਪਿਆ ਹੈ ਗਿਆਨ ਦੀ ਜਾਗਰਤ ਅਵਸਥਾ ਵਿੱਚ ਜਗਾਈ ਇਹ ਜਾਗ ਪੈਂਦਾ ਹੈ ਸੰਯੋਗਤ ਹੋ ਕਰਕੇ ਆਪ ਜੀ ਦੇ ਕੋਲੋਂ ਇੱਕੋ ਇੱਕ ਦਾਨ ਮੰਗਦੇ
ਹਾਂ ਜਿਹੜਾ
ਦਾਨ ਸਾਨੂੰ ਦੇਣਾ ਕਰੋ ਹਰੀ ਵਾਹਿਗੁਰੂ ਤੇਰੇ ਦਾਸਾਂ ਦੇ ਦਾਸ ਸਾਨੂੰ ਕਰਾਈ ਕਰ ਦਿਓ ਇੰਨੀ ਨਿਮਰਤਾ ਦੇ ਦਿਓ ਕਿ ਸੇਵਕਾਂ ਦੇ ਸੇਵਕ ਬਣ ਜਾਈਏ
ਗੁਰ ਝੁੜਕੇ ਤਾਂ
ਕਿਤੇ ਗੁਰੂ ਸਾਹਿਬ ਸਾਡੇ ਕੋਈ ਔਗਣ ਦੇ ਕਰਕੇ ਝਿੜਕਦੇ ਨੇ ਤਾਂ ਗੁਰੂ ਦਾ ਝਿੜਕਿਆ ਹੋਇਆ ਵੀ ਮਿੱਠਾ ਲੱਗਦਾ ਜਗਿਆਸੂ
ਨੂੰ
ਸਤਿਗੁਰੂ ਬਖਸ਼ ਲੈਣਾ ਕਰਨ ਤੇ ਇਹਦੇ ਵਿੱਚ ਭਾਈ ਗੁਰੂ ਦੀ ਹੀ ਵਡਿਆਈ ਹੁੰਦੀ ਹੈ ਗੁਰਮੁਖ ਪਿਆਰੇ ਬਚਨ ਬੋਲਦੇ ਉਹ ਥਾਏ ਪੈਂਦੇ ਨੇ ਲੇਖੇ ਪੈਂਦੇ ਭਾਵ ਸਫਲੇ ਹੁੰਦੇ ਉਹਨਾਂ ਦੇ ਬੋਲ ਮਨਮੁੱਖ ਬੰਦੇ ਦਾ ਬੋਲਿਆ ਇੱਕ ਵੀ ਬੋਲ ਜਿਹੜਾ ਥਾਏ ਨਹੀਂ ਪੈਂਦਾ ਲੇਖੇ ਵਿੱਚ ਨਹੀਂ ਗਿਣਿਆ ਜਾਂਦਾ
ਟੱਕਰ ਵਰਫ ਵਰਸ਼ਾ
ਕਿਤੇ ਪਾਲਾ ਵੀ ਪੈਂਦਾ ਹੋਵੇ ਟੱਕਰ ਵੀ ਪੈਂਦਾ ਕੋਰਾ ਵੀ ਪੈਂਦਾ ਹੋਵੇ ਤੇ ਨਾਲ ਬਰਫ ਵੀ ਵਰਸਦੀ ਹੋਵੇ
ਸਿੱਖ ਗੁਰ ਦੇਖਣ ਜਾਈ
ਗੁਰੂ ਦਾ ਪਿਆਰਾ ਜਿਹੜਾ ਗੁਰਸਿੱਖ ਹੈ ਗੁਰੂ ਦੇ ਦਰਸ਼ਨ ਦੇਖਣ ਵਾਸਤੇ ਜਾਂਦਾ ਨਾ ਪਾਲੇ ਦੀ ਪਰਵਾਹ ਕਰਦਾ ਨਾ ਕੱਕਰ ਤੋਂ ਭੈ ਮੰਨਦਾ ਹੈ ਨਾ ਬਰਫ ਤੋਂ ਡਰਦਾ ਹੈ ਸਾਰੇ ਦਿਨ ਦਿਨਾਂ ਵਿੱਚ ਤੇ ਰਹਿਣ ਰਾਤਾਂ ਦੇ ਵਿੱਚ ਆਪਣੇ ਗੁਰੂ ਨੂੰ ਹੀ ਦੇਖੋ ਦੇਖਣਾ ਕਰਦੇ
ਹਾਂ ਤੇ
ਸਾਡੇ ਜਿਹੜੀਆਂ ਅੱਖਾਂ ਸਾਡੇ ਨੇਤਰ ਹਨ ਇਹਨਾਂ ਵਿੱਚ ਗੁਰੂ ਨੇ ਆਪਣੇ ਪੈਰ ਧਰਾਈ ਭਰ ਦਿੱਤੇ ਨੇ ਨਾਮ ਬਾਣੀ ਦੇ ਚਰਨ ਰੱਖ ਦਿੱਤੇ ਗੁਰੂ ਨੇ ਗੁਰੂ ਸਾਹਿਬ ਦੀ ਪ੍ਰਾਪਤੀ ਦੇ ਵਾਸਤੇ ਅਨੇਕਾਂ ਕਾਰਨ ਜਿਹੜੇ ਸਾਧਨ ਭੰਗ ਤਰੀਕੇ ਕਰੀ ਕਰਦਾ ਹੈ ਜਗਿਆਸੂ
ਅਨੇਕਾਂ
ਢੰਗਾਂ ਤਰੀਕਿਆਂ ਦੇ ਵਿੱਚੋਂ ਜਿਹੜਾ ਗੁਰੂ ਨੂੰ ਭਾਵੇ ਭਾ ਜਾਂਦਾ ਹੈ ਤੇ ਉਹੀ ਥਾਏ ਪੈਂਦਾ ਸਫਲਾ ਹੁੰਦਾ ਸਾਧਨ ਕੀਤਾ ਹੋਇਆ
ਗੁਰ ਚਰਨ
ਅਸੀਂ ਸਾਰੇ ਰਹਿਣ ਰਾਤਾਂ ਦੇ ਵਿੱਚ ਤੇ ਦਿਨਸ ਦਿਨਾਂ ਵਿੱਚ ਗੁਰੂ ਦੇ ਚਰਨਾਂ ਦਾ ਆਰਾਧਨ ਕਰਦੇ ਹਾਂ ਚਿੰਤਨ ਕਰਦੇ
ਹਾਂ
ਮੇਰੇ ਸਾਹ ਸਾਰਿਆਂ ਦੇ ਅੰਦਰ ਪਰਮਾਤਮਾ ਵਾਹਿਗੁਰੂ ਈ ਆਤਮਾ ਕਰਕੇ ਵਰਤਣ ਵਾਲੇ ਮੇਰੇ ਨਾਲ ਖਾਲਕ ਵਾਹਿਗੁਰੂ ਜੀ ਸਾਡੇ ਤੇ ਦਇਆ ਦ੍ਰਿਸ਼ਟੀ ਕਰੋ।
ਨਾਨਕ ਤਾਂ ਜੀਓ ਪਿੰਡ ਗੁਰੂ ਹੈ,
ਸਾਡਾ ਤੇ ਜੀਓ ਸੂਖਮ ਸਰੀਰ ਤੇ ਪਿੰਡ ਸਥੂਲ ਸਰੀਰ ਤੇ ਸਾਰਾ ਕੁਝ ਸਤਿਗੁਰੂ ਹੀ ਹਨ। ਜਦੋਂ ਗੁਰਾਂ ਦੇ ਨਾਲ ਸੁੱਖ ਆ ਕੇ ਮਿਲ ਜਾਂਦਾ, ਦੁਨੀਆਂ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਰੱਜ ਜਾਂਦਾ ਤੇ ਬੈਕੁੰਠ ਦੇ ਜਿਹੜੇ ਪਦਾਰਥ ਸੁੱਖ ਨੇ ਉਹਨਾਂ ਵੱਲੋਂ ਵੀ ਅਗਾਈ ਜਿਹੜੀ ਤ੍ਰਿਪਤੀ ਆ ਜਾਂਦੀ, ਰੱਜ ਆ ਜਾਂਦਾ ਹੈ। ਸਾਡਾ ਤੇ ਪ੍ਰਭੂ ਜਿਹੜਾ ਮਾਲਕ ਪਰਮਾਤਮਾ ਵਾਹਿਗੁਰੂ ਸਾਰਿਆਂ ਵਿੱਚ ਆਤਮਾ ਕਰਕੇ ਪਰਿਪੂਰਨ ਵਿਆਪਕ ਹੋ ਰਿਹਾ। ਜਤ ਤਤ ਦਾ ਅਰਥ ਜਿੱਧਰ ਕਿੱਧਰ ਵੀ ਨਜ਼ਰ ਮਾਰ ਕੇ ਦੇਖਦੇ ਹਾਂ, ਤਤ ਉਹ ਗੋ ਸ੍ਰਿਸ਼ਟੀ ਦਾ ਜਿਹੜਾ ਸਾਈ ਮਾਲਕ ਹੈ, ਐਸਾ ਪਰਮਾਤਮਾ ਵਾਹਿਗੁਰੂ ਜਲੇ ਹਰੀ ਥਲੇ ਹਰੀ ਜਮੀ ਹਰੀ ਜਮਾ ਹਰੀ ਮਕੀਨ ਹਰੀ ਮਕਾਂ ਹਰੀ ਸਾਰੇ ਥਾਵਾਂ ਤੇ ਪਰਮਾਤਮਾ ਦੀ ਜੋਤ ਹੈ। ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਇਹ ਪਾਰਮ ਪਵਿੱਤਰ ਉਪਦੇਸ਼ ਸਾਨੂੰ ਹੁਕਮਨਾਮਾ ਸਾਹਿਬ ਦੇ ਦੁਆਰਾ ਬਖਸ਼ੇ ਹਨ। ਇੰਨੀ ਕੋ ਕਿਰਪਾ ਸਤਿਗੁਰੂ ਕਰਦੇ ਨੇ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪ੍ਰਲੋਕ ਸਹੇਲੇ ਹੋ ਸਕੀਏ। ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਨਾਨਕ ਕਾ ਪ੍ਰਭ ਪੂਰ ਰਹੇ